गणित नानक पातशाही पातशाह वड्डा जाचिक तू एको दाता वड्डा दाता तू एको दाता मांगे हाथ पसारी कोट ते तीस जाचे प्रभु नाय देन दे तोट नहीं भंडार वड्डा दाता वड्डा दाता तिल ना तमा एथे रुकना चाहता कर्म अस्सी भी करने पिछले दिहाड़िया की लड़ी ना जोड़ा जीवन कर्म खेतर है लफज आए सन कर्म धरती शरीर कुछ करने लिए बने इसलिए जीवन कर्मा ते निर्भर कर देता मनुख कुछ करे ते नाल सोचे की कर रहा की नहीं कर रहा दो चीजां दा इकट्ठ कर्म खेतर है कर्म धरती शरीर काल युग विच जेहा को बीजे तेहा को खाए कर्म ते निर्भर है असी भी करने पर एक ख्याल करियो रब भी करता है अज सवेरे भी एक लफज आए सन रब कर्म रहत नहीं उनका कर्म खेत्र साढ़े नालों बहुत बड़ा है क्योंकि उनकी जिम्मेवारी बड़ी है सवेर के लफज उनका परिवार बड़ा है ਉਹਦਾ ਕਾਰੋਬਾਰ ਵੱਡਾ ਹੈ, ਉਹਦਾ ਕਾਰੋਬਾਰ ਵੱਡਾ ਹੈ। ਤੇ ਜਿੰਨੀ ਵੱਡੀ ਜ਼ਿੰਮੇਵਾਰੀ ਹੋਏਗੀ ਓਨਾ ਹੀ ਕਰਮ ਖੇਤਰ ਵੱਡਾ ਹੋਏਗਾ। ਇਸ ਲਈ ਰੱਬ ਵੀ ਕੁਛ ਕਰਦਾ ਹੈ, ਉਹ ਵੀ ਕਰਮ ਖੇਤਰ ਨਾਲ ਵਿਚਰਦਾ ਹੈ। ਪਰ ਇੱਕ ਖਿਆਲ ਕਰਿਓ, ਸਾਡੇ ਕਰਮ ਵਿੱਚ ਤੇ ਉਹਦੇ ਕਰਮ ਵਿੱਚ ਇੱਕ ਸੂਖਸ਼ਮ ਭੇਦ ਹੈ। ਸਾਡਾ ਕਰਮ ਰਿਟਰਨ ਪਾਲਦਾ ਹੈ। ਅਸੀਂ ਜੋ ਕੁਛ ਕਰਨੇ ਆ ਪਹਿਲਾਂ ਸੋਚਦੇ ਹਾਂ ਸਾਨੂੰ ਇਹਦੇ ਵਿੱਚ ਪ੍ਰਾਪਤੀ ਕੀ ਹੈ, ਸਾਨੂੰ ਮਿਲੇਗਾ ਕੀ। ਮੈਂ ਇੱਕ ਵਾਰ ਕੀਤੀ ਸੀ, ਜੇ ਮਨੁੱਖ ਨੂੰ ਪਤਾ ਲੱਗ ਜਾਏ ਨਾ ਗੁਰਦੁਆਰੇ ਗਿਆ ਕੁਛ ਨਹੀਂ ਮਿਲਦਾ, ਬਿਲਕੁਲ ਨਾ ਆਵੇ। ਜੇ ਇਹਨੂੰ ਪਤਾ ਲੱਗ ਜਾਏ ਦਾਨ ਦਾ ਕੋਈ ਫਾਇਦਾ ਨਹੀਂ, ਬਿਲਕੁਲ ਨਾ ਕਰੇ। ਜਿੰਨੀ ਦੇਰ ਉਹਨੂੰ ਇਹ ਵਿਸ਼ਵਾਸ ਨਹੀਂ ਆ ਜਾਂਦਾ ਕਿ ਉਸ ਤੇ ਚੌਗੁਣ ਕਰੇ ਨਿਹਾਲ, ਇਹਨੂੰ ਅੱਧ ਤਾਂ ਪ੍ਰੋਫਿਟ ਲੈਂਦੀ। ਇਸ ਲਈ ਇਹਦਾ ਕਰਮ ਕਿਸੇ ਰਿਟਰਨ ਤੇ, ਕਿਸੇ ਪ੍ਰੋਫਿਟ ਤੇ, ਕਿਸੇ ਪ੍ਰਾਪਤੀ ਤੇ ਨਿਰਭਰ ਹੈ, ਕਿਸੇ ਸ਼ਰਤ ਤੇ ਨਿਰਭਰ ਹੈ। ਤੇ ਜਿਹੜੀ ਚੀਜ਼ ਸ਼ਰਤ ਤੇ ਹੋਵੇ ਹੁੰਦੀ ਬਿਜ਼ਨਸ ਤੇ, ਬਿਜ਼ਨਸ ਕਦੇ ਵੀ ਸਫਲ ਨਹੀਂ ਹੁੰਦੀ ਜੇ ਉਹਦਾ ਲੇਖਾ ਨਾ ਹੋਵੇ। ਲਓ ਇੱਥੇ ਨੂੰ ਜਿਸ ਵਪਾਰੀ ਨੂੰ, ਜਿਸ ਬਿਜ਼ਨਸਮੈਨ ਨੂੰ ਲੇਖਾ ਕਰਨਾ ਹੀ ਨਹੀਂ ਆਉਂਦਾ, ਹਿਸਾਬ ਕਿਤਾਬ ਹੀ ਨਹੀਂ ਰੱਖਦਾ, ਉਹ ਬਿਜ਼ਨਸਮੈਨ ਕਦੀ ਸਫਲ ਨਹੀਂ ਹੁੰਦਾ। ਉਹ ਤੇ ਸ਼ਾਮਾਂ ਨੂੰ ਆਪਣੀ ਰੋਕੜ ਜੋੜਦਾ, ਕਿਤੇ ਇੱਕ ਦਿਨ ਵੀ ਫਰਕ ਪੈ ਗਿਆ ਪਤਾ ਨਹੀਂ ਕੀ ਆ ਨੁਕਸਾਨ ਹੋ ਜਾਏਗਾ। ਹਰ ਵਪਾਰੀ ਸ਼ਾਮਾਂ ਨੂੰ ਡੇਲੀ ਅਕਾਊਂਟ ਰੱਖਣਾ ਰੱਖਦਾ, ਸ਼ਾਮਾਂ ਨੂੰ ਰੋਕੜ ਜੋੜਦਾ ਕੀ ਗਵਾਇਆ ਕੀ ਪਾਇਆ, ਕਿਉਂਕਿ ਉਹਨੂੰ ਪਾਣ ਦੀ ਆਦਤ ਹੈ ਹਰ ਚੀਜ਼ ਵਿੱਚ। ਇਸ ਲਈ ਉਹਦਾ ਕੋਈ ਵੀ ਕਰਮ ਐਸਾ ਨਹੀਂ ਜਿਹਦਾ ਲੇਖਾ ਨਾ ਹੋਵੇ, ਭਾਵੇਂ ਮੁਲਾਜ਼ਮ ਹੀ ਹੋਵੇ ਨਾ, ਫਿਰ ਵੀ ਉਹ ਆਪਣੇ ਘੰਟਿਆਂ ਤੱਕ ਦੀ ਗਿਣਤੀ ਕਰਦਾ ਕਿ ਮੈਂ ਕਿੰਨੇ ਘੰਟੇ ਫਲਾਣੇ ਲਈ ਕੰਮ ਕੀਤਾ, ਕਿਉਂਕਿ ਕੱਲ੍ਹ ਤਨਖਾਹ ਲੈਣੀ। ਮੇਰਾ ਉਹ ਹਿਸਾਬ ਨਹੀਂ ਕਰਦਾ, ਜਿਹਨੇ ਉਹਨੂੰ ਰੱਖਿਆ ਉਹ ਵੀ ਰੋਜ਼ ਦਾ ਹਿਸਾਬ ਜੋੜਦਾ, ਇਹਨੇ ਕਿੰਨੀ ਪ੍ਰੋਡਕਸ਼ਨ ਕੀਤੀ ਹੈ, ਕਿੰਨੇ ਘੰਟੇ ਕੰਮ ਕੀਤਾ ਹੈ, ਕਿੰਨੀਆਂ ਛੁੱਟੀਆਂ ਕੀਤੀਆਂ ਨੇ, ਸਾਰਾ ਹਿਸਾਬ ਕਿਤਾਬ ਉਹਨੂੰ ਰੱਖਣਾ ਪੈਂਦਾ, ਕਿਉਂਕਿ ਮਨੁੱਖ ਨੇ ਉਹਦੇ ਬਦਲੇ ਵਿੱਚ ਕੁਛ ਲੈਣਾ। ਜਿੱਥੇ ਵੀ ਰਿਟਰਨ ਦਾ ਮਸਲਾ ਹੋਏਗਾ ਨਾ, ਉੱਥੇ ਲੇਖਾ ਹੋਏਗਾ ਹੀ ਹੋਏਗਾ। ਇਸ ਲਈ ਮਨੁੱਖ ਦਾ ਜਿੰਨਾ ਕਰਮ ਹੈ ਉਹ ਲੇਖੇ ਵਿੱਚ ਹੈ, ਉਹਦਾ ਹਿਸਾਬ ਕਿਤਾਬ ਗਿਣਤੀ ਵਿੱਚ ਰੱਖਣਾ ਹੀ ਪੈਂਦਾ। ਪਰ ਇੱਕ ਖਿਆਲ ਕਰਿਓ, ਰੱਬ ਜੋ ਕੁਛ ਕਰਦਾ ਨਾ, ਜੋ ਕੁਛ ਦਿੰਦਾ, ਜੋ ਕੰਮ ਕਿਸੇ ਲਈ ਕਰਦਾ, ਉਹਦੇ ਬਦਲੇ ਵਿੱਚ ਰਿਟਰਨ ਨਹੀਂ ਪਾਲਦਾ। ਸਾਰੇ ਸੰਸਾਰ ਲਈ ਕੁਛ ਕਰੀ ਜਾਂਦਾ, ਬਿਲਕੁਲ ਨਹੀਂ ਕਹਿੰਦਾ ਤੁਸੀਂ ਬਦਲੇ ਵਿੱਚ ਮੈਨੂੰ ਕੀ ਦਿੰਦੇ ਹੋ, ਬਦਲਾ ਚਾਹੁੰਦਾ ਹੀ ਨਹੀਂ। ਇਸ ਲਈ ਉਹਦਾ ਕਰਮ ਕੇਵਲ ਕਰਮ ਨਹੀਂ ਰਿਹਾ, ਕਰਮ ਬਣ ਗਿਆ। ਦੂਜਾ ਕਰਮ ਦਾ ਅਰਥ ਹੈ ਰਹਿਮਤ। ਲਓ ਇੱਥੇ ਰੁਕਣਾ ਚਾਹੁੰਦਾ, ਪ੍ਰਭੂ ਜਿਹੜਾ ਹੈ ਉਹਦਾ ਕਰਮ ਕੇਵਲ ਕੰਮ ਹੀ ਨਹੀਂ, ਉਹਦਾ ਕਰਮ ਰਹਿਮਤ ਹੈ। ਪਾਣੀ ਪੈਦਾ ਕਰ ਰਿਹਾ, ਦੁਨੀਆਂ ਪੀ ਰਹੀ ਹੈ, ਕੋਈ ਬਿੱਲੀ ਨਹੀਂ ਭੇਜਦਾ, ਉਹਨੂੰ ਲਿਖਣ ਦੀ ਕੀ ਲੋੜ ਹੈ ਇਹਨੇ ਕਿੰਨਾ ਕੁ ਪਾਣੀ ਪੀ ਲਿਆ। ਲੇਕਿਨ ਜਿਹਨੇ ਪਾਣੀ ਸਪਲਾਈ ਕੀਤਾ ਨਾ, ਉਹਨੇ ਮੀਟਰ ਲਾ ਦਿੱਤਾ ਇਹਦੇ ਘਰ ਵਿੱਚ ਕਿੰਨਾ ਕੁ ਪਾਣੀ ਸਪਲਾਈ ਹੋਇਆ, ਕੇਵਲ ਪੈਦਾ ਕਰਨ ਵਾਲੇ ਨੇ ਬਿਲਕੁਲ ਨਹੀਂ ਲਾਇਆ, ਰੱਬ ਨੇ ਪਾਣੀ ਪੈਦਾ ਕੀਤਾ, ਉਹਨੇ ਬਿਲਕੁਲ ਮੀਟਰ ਨਹੀਂ ਲਗਾਇਆ ਕਿੰਨਾ ਕੁ ਪੈਦਾ ਕਰ ਲਿਆ, ਕਿੰਨਾ ਕੁ ਲੋਕ ਪੀ ਰਹੇ ਨੇ। ਜਿਸ ਕੰਪਨੀ ਨੇ ਕੇਵਲ ਉਸ ਪੈਦਾ ਕੀਤੇ ਹੋਏ ਪਾਣੀ ਨੂੰ ਤੁਹਾਡੇ ਘਰ ਤੱਕ ਸਪਲਾਈ ਕੀਤਾ ਨਾ, ਉਹਨੇ ਮੀਟਰ ਲਾ ਦਿੱਤਾ, ਉਹਨੇ ਲੇਖਾ ਕਰਨਾ ਨਾ, ਉਹਨੇ ਹਿਸਾਬ ਕਰਨਾ ਕਿੰਨਾ ਪਾਣੀ ਇਹਦੇ ਘਰ ਸਪਲਾਈ ਕੀਤਾ, ਰੱਬ ਨੇ ਬਿਲਕੁਲ ਨਹੀਂ ਕਰਨਾ। ਉਹਦਾ ਪਾਣੀ ਪੈਦਾ ਕਰਨਾ ਇੱਕ ਰਹਿਮਤ ਹੈ, ਕਰਮ ਹੈ, ਕਰਮ ਦਾ ਦੂਜਾ ਅਰਥ ਰੱਬ ਦਾ ਕਰਮ, ਰੱਬ ਦੀ ਰਹਿਮਤ ਹੈ। ਕਿਉਂ ਰਹਿਮਤ ਹੈ? ਕਿਉਂਕਿ ਬਦਲੇ ਵਿੱਚ ਕੁਛ ਨਹੀਂ ਮੰਗਦਾ, ਹਿਸਾਬ ਨਹੀਂ ਮੰਗਦਾ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ, ਜੇ ਪ੍ਰਸਾਦ ਪੀਵੇ ਸੀਤਲ ਜਲਾ, ਉਹ ਪ੍ਰਸਾਦ ਵਿੱਚ ਕਿਰਪਾ ਵਿੱਚ ਰਹਿਮਤ ਵਿੱਚ ਜੇ प्रसाद पीवे शीतल जला सुखदाई पवन पवन पैदा कर दी सी। कदे उन्हें हिसाब नहीं रखिया किसे मनुख ने किन्ने क साह ले लेने किन्नी क पवन वरत ली। सुखदाई पवन आपक अमुला रिटर्न आई कोई नहीं ਉਹਨੂੰ ਹਿਸਾਬ ਰੱਖਣ ਦੀ ਲੋੜ ਕੋਈ ਨਹੀਂ। ਹਿਸਾਬ ਰੱਖੇ ਉਹ ਜਿਹਨੂੰ ਇਹ ਤੋਖਲਾ ਹੋਵੇ, ਫਿਕਰ ਹੋਵੇ ਕਿ ਮੇਰਾ ਨੁਕਸਾਨ ਹੋ ਜਾਏਗਾ, ਮੇਰਾ ਕੈਪੀਟਲ ਘੱਟ ਜਾਏਗਾ, ਉਹਨੂੰ ਇਹ ਫਿਕਰ ਵੀ ਕੋਈ ਨਹੀਂ। ਸੁਖਦਾਈ ਪਵਨ ਭਾਵਕ ਅਮੁੱਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ। ਕੋਈ ਮੁੱਲ ਨਹੀਂ, ਜਿਹਨੇ ਕੋਈ ਚੀਜ਼ ਮੁੱਲ ਨਹੀਂ ਵੇਚਣੀ ਉਹਨੇ ਲੇਖਾ ਕੀ ਰੱਖਣਾ, ਹਿਸਾਬ ਲੋੜ ਹੀ ਨਹੀਂ। ਇੱਕ ਵਾਰ ਅਰਜ਼ ਕੀਤੀ ਸੀ ਕਿ ਉਹਦੀਆਂ ਦਿੱਤੀਆਂ ਹੋਈਆਂ ਅੱਖਾਂ ਨਿਗਾਹਾਂ ਜਿਹੜੀ ਹੈ, ਨੇਤਰ ਜਿਹੜੇ ਨੇ, ਉਹਨੂੰ ਤੂੰ 50-60 ਸਾਲ ਤੱਕ ਵਰਤਿਆ, ਕੋਈ ਬਿੱਲ ਨਹੀਂ ਆਇਆ, ਉਹਨੇ ਕੋਈ ਪੈਸਾ ਨਹੀਂ ਮੰਗਿਆ। ਤੇ ਜੇ 50 ਸਾਲ ਬਾਅਦ ਤੂੰ ਉਹਦੀ ਵਰਤੋਂ ਕਰ ਕਰਕੇ ਨਿਗਾਹ ਘਟਾ ਬੈਠਾ, ਤੂੰ ਆਖਿਆ ਐਨਕ ਲਵਾ ਲਵਾਂ, ਹੋਰ ਵੇਖ ਲਵਾਂ, ਪਰ ਐਨਕ ਲਾਉਣ ਵਾਲੇ ਨੇ ਤੈਨੂੰ ਬਿੱਲ ਦਿੱਤਾ ਨਾਲ। ਉਹਨੇ 60 ਸਾਲ ਦੀ ਗਰੰਟੀ ਦਿੱਤੀ ਸੀ, ਉਹਨੇ 3 ਸਾਲ ਦੀ ਦਿੱਤੀ ਹੈ, 3 ਸਾਲਾਂ ਬਾਅਦ ਫਿਰ ਉਹਨੇ ਨਵਾਂ ਨੰਬਰ ਲਾਉਣਾ ਤੇ ਨਵਾਂ ਬਿੱਲ ਲੈਣਾ। ਲੇਖਾ ਤੇ ਉਹਨੂੰ ਕੀ ਲੇਖੇ ਦੀ ਲੋੜ ਹੈ, ਉਹਦਾ ਕਰਮ ਤਾਂ ਕਰਮ ਹੈ, ਭਾਵ ਕਰਮ ਰਹਿਮਤ ਹੈ, ਉਹ ਦਾਤਾ ਹੈ, ਉਹ ਬਿੱਲ ਮੰਗਦਾ ਹੀ ਨਹੀਂ। ਗੁਰੂ ਕਹਿੰਦੇ ਨੇ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੈ ਪ੍ਰਸਾਦ ਸੁਖ ਸਹਿਜੇ ਬਸਨਾ ਵੱਡਾ ਦਾਤਾ ਤਿਲ ਨਾ ਤਮਾਇਆ। ਤਮਾ ਦਾ ਅਰਥ ਹੁੰਦਾ ਹੈ ਲਾਲਚ, ਕਿਸੇ ਨੂੰ ਤਮਾ ਹੋਵੇ, ਲਾਲਚ ਹੋਵੇ। ਗੁਰੂ ਕਹਿੰਦੇ ਨੇ ਉਹ ਦਾਤਾ ਐਸਾ ਹੈ, ਉਹਨੂੰ ਤੇ ਤਿਲ ਭਰ ਵੀ ਤਮਾ ਹੈ ਹੀ ਨਹੀਂ, ਲਾਲਚ ਹੈ ਹੀ ਨਹੀਂ, ਉਹ ਤੇਰੇ ਕੋਲੋਂ ਬਿੱਲ ਮੰਗਦਾ ਨਹੀਂ, ਹਿਸਾਬ ਮੰਗਦਾ ਨਹੀਂ, ਰਿਟਰਨ ਚਾਹੁੰਦਾ ਨਹੀਂ, ਘਾਟ ਉਹਨੂੰ ਹੈ ਕੋਈ ਨਹੀਂ। ਇਸ ਲਈ ਉਹਦੇ ਜਿਹੜੇ ਕਰਮ ਨੇ ਉਹ ਕਰਮ ਨੇ, ਰਹਿਮਤ ਨੇ, ਉਹਦਾ ਹਿਸਾਬ ਰੱਖਣ ਦੀ ਉਹਨੂੰ ਲੋੜ ਹੀ ਨਹੀਂ। ਇਸ ਲਈ ਉਹ ਜਿਹੜਾ ਕਰਮ ਕਰ ਰਿਹਾ ਨਾ, ਉਹਦਾ ਕੋਈ ਹਿਸਾਬ ਨਹੀਂ। ਬਹੁਤਾ ਕਰਮ ਕਰਮ ਬਹੁਤ ਹੈ ਉਹਦਾ, ਸਾਡੇ ਨਾਲ ਅਸੀਂ ਉਹਦੇ ਮੁਕਾਬਲਤਨ ਕਰਮ ਨਹੀਂ ਕਰ ਸਕਦੇ। ਕਰਮ ਹੁੰਦਾ ਸਾਡੇ ਨਾਲੋਂ ਬਹੁਤ ਜ਼ਿਆਦਾ, ਪਰ ਸਾਡਾ ਛੋਟਾ ਛੋਟਾ ਕਰਮ ਲੇਖੇ ਵਿੱਚ ਹੈ, ਹਿਸਾਬ ਵਿੱਚ ਹੈ, ਕਿਉਂਕਿ ਅਸੀਂ ਬਦਲਾ ਪਹੁੰਚਾਉਂਦੇ ਹਾਂ। ਰੱਬ ਜਿਹੜਾ ਬਹੁਤਾ ਕਰਮ ਕਰ ਰਿਹਾ ਉਹਦਾ ਕੋਈ ਉਹ ਹਿਸਾਬ ਹੀ ਨਹੀਂ ਮੰਗਦਾ, ਲੇਖੇ ਵਿੱਚ ਹੀ ਕੋਈ ਨਹੀਂ। ਉਹ ਕਹਿੰਦਾ ਲਿਖਣ ਦੀ ਲੋੜ ਹੀ ਨਹੀਂ ਮੈਨੂੰ ਕਿਹੜਾ ਘਾਟ ਪੈ ਜਾਣੀ। ਬਹੁਤਾ ਕਰਮ ਲਿਖਿਆ ਨਾ ਜਾਏ, ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ। ਇਸੇ ਲਈ ਉਹ ਦਾਤਾ ਹੀ। ਤੇ ਗੁਰੂ ਨੇ ਸ੍ਰੀ ਆਸ਼ਰਮ ਦੀ ਵਾਰ ਵਿੱਚ ਵੀ ਗੱਲ ਆਖੀ ਸੀ ਵੀ ਅੱਜ ਕੱਲ੍ਹ ਤੇ ਦਾਤਾ ਬਣਨਾ ਵੀ ਇੱਕ ਬਿਜ਼ਨਸ ਬਣ ਗਈ। ਸਤੀਆਂ ਮਨ ਸੰਤੋਖ ਉਪਜੈ ਦੇਣੇ ਕੇ ਵਿਚਾਰ, ਦੇ ਦੇ ਮੰਗੇ ਸਹਿ ਸਗੁਣਾ, ਰਿਟਰਨ ਪਾ ਦੇਣੇ। ਰੱਬ ਦਾਤਾ ਐਸਾ ਹੈ ਜਿਹੜਾ ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਈ ਖਾਏ। ਬਿਲਕੁਲ ਇਹ ਨਹੀਂ ਆਖਦਾ ਮੈਨੂੰ ਇੰਨੇ ਇੰਟਰਸਟ ਦੀ, ਇੰਨੀ ਵਿਆਜ ਦੀ ਲੋੜ ਹੈ, ਮੈਨੂੰ ਕੀ ਦੇਵੇਗਾ ਤਾਂ ਮੈਂ ਤੈਨੂੰ ਅੱਖਾਂ ਦਿਆਂ, ਕੀ ਦਿਆਂ, ਦੇਗਾ ਕਿ ਮੈਂ ਤੈਨੂੰ ਜ਼ਬਾਨ ਦਿਆਂ। ਬਿਲਕੁਲ ਵੱਡਾ ਦਾਤਾ ਦਿਲ ਨਾ ਤਮਾ, ਇੱਕ ਦਿਲ ਭਰ ਵੀ ਤਮਾ ਲਾਲਚ ਆਉਂਦੇ ਮਨ ਵਿੱਚ ਨਹੀਂ, ਮੈਨੂੰ ਕਿੱਥੋਂ ਕੀ ਆਵੇਗਾ। ਕਹਿਣ ਲੱਗੇ ਦੇਖ ਲਓ ਦੁਨੀਆਂ ਅੰਦਰ ਵੱਡੇ ਵੱਡੇ ਬਲੀ ਯੋਧੇ ਸੂਰਮੇ ਵੀ ਉਹਦੇ ਦਰ ਦੇ ਮੰਗਤੇ ਨੇ, ਦੇਵਤੇ ਵੀ ਉਹਦੇ ਦਰ ਦੇ ਮੰਗਤੇ ਨੇ। ਗਿਣਤੀ ਨਹੀਂ ਕੀਤੀ ਜਾ ਸਕਦੀ ਕਿੰਨੇ ਕੁ ਲੁਕਾਈ, ਕਿੰਨੇ ਕੁ ਸ੍ਰਿਸ਼ਟੀ ਉਹਦੇ ਦਰ ਦੀਆਂ ਦਿੱਤੀਆਂ ਹੋਈਆਂ ਬਖਸ਼ਾਂ ਨੂੰ ਵਰਤ ਰਹੀ ਹੈ ਤੇ ਮੰਗਤਾ ਬਣ ਕੇ ਖਲੋਤੀ। ਆਖੇ ਮੰਗੇ ਜੋਧ ਅਪਾਰ, ਜੋਧ ਅਪਾਰ, ਕੇਤਿਆ ਗਣਿਤ ਨਹੀਂ ਵਿਚਾਰ। ਇੱਥੇ ਬਸ ਨਹੀਂ, ਉਹ ਵੀ ਲੋਕ ਨੇ ਜਿਹੜੇ ਵਿਕਾਰੀ ਨੇ, ਚੰਗੇ ਵੀ ਨਹੀਂ, ਜ਼ਹਿਰ ਦੇ ਬੂਟੇ ਨੇ, ਅੰਮ੍ਰਿਤ ਦੇ ਬੂਟੇ ਵੀ ਨਹੀਂ। ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਜਿਹੜੇ ਬਿਖ ਦੇ ਫਲ ਨੇ ਚੰਗੇ ਨਹੀਂ, ਪਰ ਰੱਬ ਆਪਣੇ ਰਹਿਮਤਾਂ ਦੇ ਖਜ਼ਾਨਿਆਂ ਵਿੱਚੋਂ ਕੋਈ ਉਹਨਾਂ ਨੂੰ ਦੇਣ ਰੁਕ ਜਾਂਦਾ। ਕਿਤੇ ਖੱਪ ਟੁੱਟੇ ਵਿਕਾਰ, ਵਿਕਾਰਾਂ ਵਿੱਚ ਹੀ ਖੱਪ ਜਾਂਦੇ ਨੇ, ਸਾਰਾ ਜੀਵਨ ਵਿਕਾਰਾਂ ਵਿੱਚ ਗਵਾ ਦਿੰਦੇ ਨੇ। ਕਿਤੇ ਲੈ ਲੈ ਮੁੱਕਰ ਪਾਏ, ਰੱਬ ਦੀਆਂ ਦਾਤਾਂ ਲਈ ਵੀ ਜਾਂਦੇ ਨੇ, ਫਿਰ ਆਖਦੇ ਨੇ ਕੌਣ ਹੁੰਦਾ ਰੱਬ ਸਾਨੂੰ ਦੇਣ ਵਾਲਾ, ਅਸੀਂ ਤੇ ਦਿਨ ਰਾਤ ਕਮਾਈ ਕਰਨੇ ਆ ਤਾਂ ਖਾਣੇ ਆ, ਕਦੀ ਰੱਬ ਨੂੰ ਨਹੀਂ ਵੇਖਿਆ ਆ ਕੇ ਦਿੰਦਿਆਂ। ਗੁਰੂ ਕਹਿੰਦੇ ਨੇ ਐਸੇ ਲੋਕ ਵੀ ਨੇ, ਲੈ ਲੈ ਮੁੱਕਰ ਪਾਏ, ਮੂਰਖ ਖਾਹੀ ਖਾ, ਦਿਨ ਰਾਤ ਖਾਣ ਪੀਣ ਤੇ ਖਾਣਾ ਪੀਣਾ, ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਮੀ, ਤ੍ਰਿਗ ਜੀਵਨ ਨਹੀਂ ਰਹਿਣਾ, ਇਹੋ ਜਿਹਾ ਜੀਵਨ ਗੁਜ਼ਾਰੀ ਜਾਂਦੇ ਨੇ। ਉਹਨਾਂ ਨੂੰ ਹੋਰ ਕੁਝ ਖਾਣ ਪਹਿਨਣ ਤੋਂ ਬਿਨਾਂ ਸੁੱਝਦਾ ਹੀ ਨਹੀਂ, ਰੱਬ ਦੀ ਚੇਤਨਤਾ ਉਹਨਾਂ ਦੇ ਅੰਦਰ ਜਾਗਦੀ ਨਹੀਂ। ਪਰ ਨਿਰੰਕਾਰ ਕਿੱਡਾ ਵਿਸ਼ਾਲ ਹੈ, ਕਿੱਡਾ ਵੱਡਾ ਦਾਤਾ ਹੈ, ਉਹਨੂੰ ਇੱਕ ਤਿਲ ਭਰਤ ਇੰਨਾ ਵੀ ਤਮਾ ਨਹੀਂ ਕਿ ਕੋਈ ਮੇਰੀ ਸਿਫਤ ਕਰੇ ਤਾਂ ਹੀ ਮੈਂ ਦਿਆਂ। ਇਹ ਵੀ ਇੱਕ ਤਮਾ ਹੈ, ਸਿਫਤਾਂ ਕਰਾਉਣੀਆਂ ਵੀ ਲਾਲਚ ਹੁੰਦਾ। ਗੁਰੂ ਕਹਿੰਦੇ ਨੇ ਉਹਨੂੰ ਇੰਨਾ ਵੀ ਤਮਨ ਹੈ। ਜਿਹੜੇ ਰੱਬ ਨੂੰ ਨਹੀਂ ਮੰਨਦੇ ਮੁੱਕਰ ਜਾਂਦੇ ਨੇ, ਅਕਿਰਤ ਘਾਣੇ ਨੇ, ਰੱਬ ਉਹਨਾਂ ਨੂੰ ਵੀ ਦੇਈ ਜਾਂਦਾ, ਕਿਉਂਕਿ ਉਹਨੂੰ ਕਿਸੇ ਗੱਲ ਦਾ ਤਮਾ ਨਹੀਂ। ਇਹ ਨਹੀਂ ਕਿ ਬਦਲੇ ਵਿੱਚ ਦੌਲਤ ਨਹੀਂ ਚਾਹੁੰਦਾ, ਇਹ ਇੱਥੋਂ ਤੱਕ ਕਿ ਉਹ ਇਹ ਨਹੀਂ ਚਾਹੁੰਦਾ ਕਿ ਕੋਈ ਮੇਰੀ ਸਿਫਤ ਹੀ ਕਰੇ ਤਾਂ ਹੀ ਦੇਹਾਂ। ਕੱਲ ਸਵੇਰੇ ਵੀ ਇੱਕ ਤੁੱਕ, ਪਰਸੋਂ ਸ਼ਾਮ ਨੂੰ ਇੱਕ ਤੁੱਕ ਆਈ ਸੀ ਕਿ ਹੇ ਮੇਰੇ ਰੱਬ, ਜੇ ਮੈਂ ਤੇਰੀ ਸਿਫਤ ਕਰਨਾ, ਤੇਰਾ ਨਾਮ ਜਪਣਾ, ਤੇਰੇ 'ਤੇ ਅਹਿਸਾਨ ਨਹੀਂ ਕਰਦਾ, ਤੈਨੂੰ ਉਹਦੀ ਲੋੜ ਕੋਈ ਨਹੀਂ ਵੀ ਕੋਈ ਲੋਕ ਮੇਰਾ ਨਾਮ ਜਪਣ, ਮੇਰੀ ਵਡਿਆਈ ਕਰਨ, ਮੇਰੀਆਂ ਸਿਫਤਾਂ ਕਰਨ ਅਤੇ ਤੂੰ ਰਾਜ਼ੀ ਹੁੰਦਾ, ਬਿਲਕੁਲ ਨਹੀਂ। ਤੂੰ ਤਾਂ ਇੰਨਾ ਬੇਪਰਵਾਹ ਹੈ, ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਤੂੰ ਵੱਡਾ ਹੁੰਦਾ ਨਾ ਤੂੰ ਕਿਸੇ ਦਾ ਛੋਟਾ ਕੀਤੀਆਂ ਛੋਟਾ ਹੋ ਸਕਦਾ, ਨਾ ਘਾਟ ਹੈ ਨਾ ਬਾਡ ਹੈ ਨਾ ਬਾਡ ਘਾਟ ਹੋਤਾ। ਇਸ ਲਈ ਤੈਨੂੰ ਵੱਡਾ ਕਰਨ ਵਾਲੇ ਅਸੀਂ ਵੱਡਾ ਵੱਡਾ ਆਖ ਕੇ ਵੱਡਾ ਨਹੀਂ ਕਰ ਸਕਦੇ, ਤੈਨੂੰ ਮੁਹਤਾਜੀ ਨਹੀਂ, ਅਸੀਂ ਤੈਨੂੰ ਵੱਡਾ ਆਖੀਏ ਤਾਂ ਹੀ ਤੇਰੀ ਵਡਿਆਈ ਹੋਵੇ। ਲਫਜ਼ ਆਏ ਸਨ ਕਿ ਮੈਂ ਤਾਂ ਜਿਹੜਾ ਤੇਰੇ ਦਰਬਾਰ 'ਤੇ ਕੂਕਰ ਬਣ ਕੇ ਭੌਂਕ ਰਿਹਾ, ਜੇ ਤੇਰੀ ਸਿਫਤ ਸਲਾਹ ਕਰ ਰਿਹਾ ਤਾਂ ਆਪਣੇ ਬਚਾ ਲਈ। ਮੈਂ ਦੁਬਾਰਾ ਉਹ ਲਫਜ਼ ਦੁਹਰਾ ਦੇਣਾ ਚਾਹੁੰਦਾ ਜਿਹੜੇ ਸਾਡੇ ਚੇਤਨਾ ਵਿੱਚ ਟਿਕਣੇ ਚਾਹੀਦੇ ਨੇ, ਅਤੇ ਲਫਜ਼ ਸਨ ਇੱਥੇ ਕੂਕਰ ਹਉ ਬੇਗਾਨਾ। ਕੂਕਰਾਂ ਦੀ ਦੁਨੀਆਂ ਦੀ ਇੱਕ ਉਦਾਹਰਨ ਸੀ, ਕੁਕਰਾਂ ਨੂੰ ਸੁਭਾਅ ਹੁੰਦਾ ਕਿਸੇ ਹੋਰ ਮਹੱਲੇ ਦਾ, ਕਿਸੇ ਹੋਰ ਦੇਸ਼ ਦਾ, ਕਿਸੇ ਹੋਰ ਇਲਾਕੇ ਦਾ ਕੁਕਰ ਉਹਨਾਂ ਦੇ ਇਲਾਕੇ ਵਿੱਚ ਆ ਜਾਏ ਨਾ, ਸਾਰੇ ਕਹਿੰਦੇ ਇਹਨੂੰ ਖਾ ਲਓ, ਖਾ ਲਓ, ਇਕੱਠੇ ਹੋ ਕੇ ਪੈ ਜਾਂਦੇ ਨੇ, ਅਤੇ ਫਿਰ ਉਹ ਚਹੁੰ ਚਹੁੰ ਕਰਦਾ ਹੈ, ਆਵਾਜ਼ਾਂ ਦਿੰਦਾ ਹੈ। ਇਸ ਲਈ ਦਿੰਦਾ ਕਿ ਮੇਰਾ ਵੀ ਕੋਈ ਮਾਲਕ ਆ ਕੇ ਮੈਨੂੰ ਬੋੜੇ, ਮੈਨੂੰ ਇਹਨਾਂ ਕੋਲੋਂ ਬਚਾ ਲਏ, ਮੈਂ ਇਹਨਾਂ ਦੇ ਇਲਾਕੇ ਵਿੱਚ ਆ ਕੇ ਫਸ ਗਿਆ। ਅਤੇ ਗੁਰੂ ਕਹਿੰਦੇ ਨੇ, ਹੇ ਮੇਰੇ ਮਾਲਕ, ਮੇਰੀ ਵੀ ਹਾਲਤ 'ਤੇ ਹੈ, ਮੈਂ ਆਇਆ ਤੇਰੇ ਦਰੋਂ, ਤੂੰ ਮੈਂ ਭੇਜਿਆ ਇਸ ਸੰਸਾਰ ਵਿੱਚ, ਮੈਂ ਤੇਰੇ ਦਰਬਾਰ ਵਿੱਚੋਂ ਆਇਆ, ਇਸ ਸੰਸਾਰ ਵਿੱਚ ਆ ਗਿਆ, ਬਗਾਨੇ ਦੇਸ਼ ਵਿੱਚ ਆ ਗਿਆ। ਇੱਥੇ ਕੌਮ ਕੋਧ ਲੋਭ ਮੋਹ ਹੰਕਾਰ ਨਿਰੇ ਵਿਕਾਰ ਹੀ ਵਿਕਾਰ ਨੇ, ਕੂਕਰਾਂ ਵਾਂਗੂ, ਜਿਹੜੇ ਮੈਨੂੰ ਖਾ ਜਾਣਾ ਚਾਹੁੰਦੇ ਨੇ। ਇਹ ਕਿੱਥੋਂ ਰੱਬ ਦੇ ਦੇਸ਼ ਦਾ ਇੱਥੇ ਆ ਗਿਆ, ਖਾ ਜਾਵੇ ਸਾਰੇ ਵਿਕਾਰ, ਕੂਕਰਾਂ ਵਾਂਗੂ ਮੇਰੇ ਜਨਮ ਦੇ ਪਿੱਛੇ ਪਏ ਹੋਏ ਨੇ, ਇਹਦਾ ਜੀਵਨ ਬਰਬਾਦ ਕਰ ਦਿਓ, ਖਾ ਜਾਣਾ ਚਾਹੁੰਦੇ ਨੇ। ਅਤੇ ਜੇ ਮੈਂ ਭੌਂਕਣਾ, ਜੇ ਮੈਂ ਆਵਾਜ਼ ਦੇਣਾ ਨਾ ਤੇਰੇ ਸਾਹਮਣੇ, ਅਰਦਾਸ ਕਰਨਾ, ਵਡਿਆਈਆਂ ਕਰ ਰਿਹਾ, ਇਸ ਲਈ ਨਹੀਂ ਕਿ ਤੈਨੂੰ ਵੱਡਾ ਕਰ ਦਿਆਂ, ਮੈਂ ਤਾਂ ਇਸ ਲਈ ਕਹਿ ਰਿਹਾ ਭਰਾ, ਤੇਰਾ ਨਾਂ ਸੁਣ ਕੇ ਇਹ ਵੀ ਸਮਝ ਲੈਣ ਵੀ ਇਹਦਾ ਵੀ ਕੋਈ ਮਾਲਕ ਹੈਗਾ ਅਤੇ ਮੈਨੂੰ ਛੱਡ ਜਾਣ, ਮੇਰਾ ਬਚਾਅ ਹੋ ਜਾਏ। ਭਲਾ ਤੇਰੇ ਨਾਮ ਦੀ ਗੱਲ ਸੁਣ ਕੇ ਮੈਨੂੰ ਛੱਡ ਜਾਣ, ਮੈਂ ਤਾਂ ਆਪਣੇ ਬਚਾਓ ਲਈ, ਆਪਣੇ ਤਨ ਨੂੰ ਬਚਾਉਣ ਲਈ, ਆਪਣੇ ਜੀਵਨ ਨੂੰ ਬਚਾਉਣ ਲਈ ਤੇਰੇ ਦਰ 'ਤੇ ਪੁਕਾਰਾਂ ਕਰਨਾ। ਕਹਿਣ ਲੱਗੇ, ਇੱਥੇ ਕੂਕਰ ਹਉ ਬੇਗਾਨਾ ਭੌਂਕਾ ਇਸ ਤਨ ਤਾਈ। ਲਓ ਆਹ ਕਾਰਨ ਹੈ ਉਹਦੀਆਂ ਸਿਫਤਾਂ ਦਾ, ਪਰ ਉਹਨੂੰ ਲੋੜ ਕੋਈ ਨਹੀਂ, ਇਹੋ ਕਾਰਨ ਹੈ, ਉਹ ਤਮਾ ਹੀ ਨਹੀਂ ਰੱਖਦਾ ਮੇਰੀ ਕੋਈ ਸਿਫਤ ਕਰੇ, ਨਹੀਂ ਕਰਦਾ ਨਾ ਕਰੇ, ਕੋਈ ਮੁੱਕਰਨ ਵਾਲਾ ਹੋਵੇ, ਕੋਈ ਵਿਕਾਰੀ ਹੋਵੇ, ਮੇਰੇ ਖਜ਼ਾਨੇ ਦੇ ਦਰਵਾਜ਼ੇ ਬੰਦ ਨਾ ਹੋਣ, ਤਮਾ ਹੀ ਕੋਈ। ਵੱਡਾ ਦਾਤਾ ਤੇਰੇ ਨਾ ਤਮਾ, ਕਿਤੇ ਲੈ ਲੈ ਮੁੱਕਰ, ਕਿਤੇ ਮੂਰਖ ਆਏ। ਆ ਹੁਣ ਅਗਲੀ ਇੱਕ ਲਾਈਨ ਸਮਝਣੀ ਹੈ, ਕਈ ਵਾਰ ਇਹਦੇ ਅਸੀਂ ਅਰਥ ਆਪਣੀ ਮਰਜ਼ੀ ਨਾਲ ਕਰ ਜਾਂਦੇ। ਗੁਰੂ ਕਹਿੰਦੇ ਨੇ, ਕੇਤਿਆਂ ਦੁੱਖ ਭੁੱਖ ਸਦ ਮਾਰ, ਇਹ ਬਿਦਾਤ ਤੇਰੀ ਦਤਾਰ। ਇਸ ਗੱਲ ਨੂੰ ਜ਼ਰਾ ਅਨਵੇ ਕਰਨਾ। ਕਹਿੰਦੇ ਨੇ, ਸੰਸਾਰ ਅੰਦਰ ਦੋ ਤਰ੍ਹਾਂ ਦੇ ਜੀਵ ਨੇ, ਕੁਛ ਉਹ ਨੇ ਜਿਨ੍ਹਾਂ ਨੂੰ ਦੁੱਖ ਭੁੱਖ ਦੀ ਮਾਰ ਵੱਜੀ ਰਹਿੰਦੀ, ਉਹਨਾਂ ਦੇ ਕੋਲ ਬਹੁਤ ਕੁਝ ਹੋਵੇ ਤਦ ਵੀ ਦੁਖੀ ਰਹਿਣਗੇ, ਭੁੱਖ ਨਹੀਂ ਖਤਮ ਹੁੰਦੀ, ਅਜੇ ਕੁਛ ਨਹੀਂ ਮਿਲਿਆ, ਗੁਜ਼ਾਰਾ ਹੀ ਮਸਾਂ ਚੱਲਦਾ ਪਿਆ, ਰੋਟੀ ਮਸਾਂ ਖਾਣੇ ਆ, ਹੈ ਤੂੰ ਮੌਤ। ਕਦੀ ਇਹ ਨਹੀਂ ਕਹਿਣਾ ਸੰਤੁਸ਼ਟ ਹੋ ਕੇ ਮੇਰੇ ਰੱਬ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ, ਕਿਉਂਕਿ ਭੁੱਖ ਜਿਹੜੀ ਹੈ ਨਾ ਇਹ ਸਭ ਤੋਂ ਵੱਡਾ ਦੁੱਖ ਹੈ। ਗੁਰੂ ਨੇ ਜਦੋਂ ਦੁੱਖਾਂ ਦੀ ਗਿਣਤੀ ਕੀਤੀ ਉਹਦੇ 'ਚ ਭੁੱਖ ਦਾ ਨਾਮ ਹੀ ਲਿਖਿਆ। ਕਹਿਣ ਲੱਗੇ, ਇੱਕ ਵਿਛੋੜਾ ਇੱਕ ਦੁੱਖ, ਭੁੱਖ ਦੁੱਖ ਬੜਾ ਵੱਡਾ ਦੁੱਖ ਹੈ ਜਿਹਨੂੰ ਲੱਗ ਜਾਏ। ਅਤੇ ਮੈਂ ਅਰਜ਼ ਕੀਤੀ ਸੀ, ਇਹੋ ਕਾਰਨ ਹੈ ਮੇਰਾ ਸਤਿਗੁਰੂ ਜਦੋਂ ਸਿੱਖ ਨੇੜੇ ਹੁੰਦਾ ਸਭ ਤੋਂ ਪਹਿਲਾਂ ਉਹਦੀ ਭੁੱਖ ਮਿਟਾਉਂਦਾ। ਗੁਰਸਿੱਖਾਂ ਕੀ ਭੁੱਖ ਸਭ ਗਏ, ਤਿਸ ਕੀ ਤ੍ਰਿਸ਼ਨਾ ਭੁੱਖ ਸਭ ਉੱਤਰ ਹੈ, ਕਿਉਂਕਿ ਭੁੱਖ ਦੁੱਖ ਹੈ। ਤੇ ਕੁਛ ਲੋਕ ਸੰਸਾਰ ਦੇ ਉਹ ਨੇ ਜਿਹੜੇ ਸਭ ਕੁਝ ਹੁੰਦਿਆਂ ਸੁਣਦਿਆਂ ਵੀ ਦੁੱਖ ਭੁੱਖ ਦੀ ਮਾਰ ਵਿੱਚ ਹੀ ਰਹਿੰਦੇ ਨੇ, ਵੀ ਸਾਡੇ ਕੋਲ ਕੋਈ ਰੋਂਦੇ ਹੀ ਰਹਿੰਦੇ, ਕਦੀ ਰੱਬ ਦਾ ਸ਼ੁਕਰ ਨਹੀਂ ਕਰਦੇ। ਤੇ ਗੁਰੂ ਕਹਿੰਦੇ ਨੇ, ਕੁਛ ਉਹ ਲੋਕ ਨੇ ਜਿਨ੍ਹਾਂ ਕੋਲ ਦੁੱਖ ਭੁੱਖ ਹੋਵੇ ਵੀ ਆ ਵੀ ਜਾਏ ਤੇ ਫਿਰ ਵੀ ਆਖਦੇ ਨੇ ਜੇ ਵੀ ਤੇਰੀ ਰਹਿਮਤ ਹੈ। ਕਿਤਿਆਂ ਦੁੱਖ ਭੁੱਖ ਸਦਮਾਰ, ਇਹ ਬੇਦਾਤ ਤੇਰੀ ਦਤਾਰ, ਉਹ ਵੱਖਰੇ ਨੇ, ਕਿਉਂਕਿ ਉਹਦੇ ਸੰਬੰਧ ਵਿੱਚ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ। ਕਹਿੰਦੇ ਨੇ, ਉਹ ਲੋਕ ਨੇ ਜਿਨ੍ਹਾਂ ਕੋਲ ਸੈ ਨੰਗੇ ਨੇ ਨੰਗ, ਭਾਵੇਂ ਕੱਪੜਾ ਪਹਿਨਣ ਨੂੰ ਹੋਵੇ ਨਾ, ਪਰ ਉਹ ਕਦੀ ਨਹੀਂ ਆਖਦੇ ਅਸੀਂ ਨੰਗੇ ਭੁੱਖੇ ਹਾਂ। ਸੈ ਨੰਗੇ ਨੇ ਨੰਗ, ਭੁੱਖੇ ਲੱਖ ਨਾ ਭੁੱਖਿਆ। ਤੇ ਇੱਕ ਪਾਸੇ ਉਹ ਨੇ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਹਾੜ, ਵੱਖਰੇ ਵੱਖਰੇ ਨੇ ਨਾ। ਜਿਨ੍ਹਾਂ ਨੂੰ ਦੁੱਖ ਭੁੱਖ ਦੀ ਮਾਰ ਵੱਜੀ ਹੋਈ, ਗੁਰੂ ਕਹਿੰਦੇ ਨੇ, ਉਹ ਬੇਸ਼ੱਕ ਜਿੰਨਾ ਮਰਜ਼ੀ ਨਿਰੰਕਾਰ ਉਹਨਾਂ ਨੂੰ ਦੇ ਲਵੇ, ਉਹਨਾਂ ਦੁਖੀ ਰਹਿਣਾ, ਉਹਨਾਂ ਦੀ ਭੁੱਖ ਮਿਟਣੀ ਨਹੀਂ। ਵਿਖਿਆ ਮੈਂ ਕਿਣੀ ਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈ ਦਿਨ ਨਹੀਂ ਤ੍ਰਾਪੇ, ਬਿਨ ਹਰ ਕਹਾਂ ਅਗਾਈ। ਸੰਤੋਖ ਆਉਣਾ ਹੀ ਕੋਈ ਨਹੀਂ, ਰੱਜ ਆਉਣਾ ਹੀ ਕੋਈ ਨਹੀਂ, ਕਦੀ ਉਹਨਾਂ ਦੇ ਮੂੰਹ ਰੱਬ ਲਈ, ਪਰਮਾਤਮਾ ਲਈ, ਦੇਣ ਹਾਰ ਦਾਤੇ ਲਈ ਕਦੀ ਸ਼ੁਕਰ ਨਹੀਂ ਨਿਕਲਣਾ। ਹਮੇਸ਼ਾ ਝੋਰੇ ਤੇ ਉਲਾਂਭੇ ਨਿਕਲਣੇ, ਤੂੰ ਮੈਨੂੰ ਆਹ ਨਹੀਂ ਦਿੱਤਾ, ਤੂੰ ਮੈਨੂੰ ਆਹ ਨਹੀਂ ਦਿੱਤਾ। ਗੁਰੂ ਕਹਿੰਦੇ ਨੇ, ਕੁਛ ਲੋਕ ਉਹ ਨੇ ਜਿਹੜੇ ਆਖਦੇ ਨੇ, ਹੇ ਮਾਂ ਦੁੱਖ ਭੁੱਖ ਆ ਵੀ ਜਾਏ ਨਾ, ਸੈ ਨੰਗੇ ਨੇ ਨੰਗ, ਭੁੱਖੇ ਲੱਖ ਨਾ ਭੁੱਖਿਆ, ਦੁੱਖ ਦੁੱਖੇ ਕੋੜ ਨਾ ਦੁੱਖ ਇੱਕ ਨਹੀਂ ਕਰੋੜਾਂ ਦੁੱਖ ਆ ਜਾਣ ਜਾਂ ਗਿਣਤੀ ਦੇ ਮੁਤਾਬਕ ਕੋੜ ਕਹਿੰਦੇ ਨੇ 20 ਨੂੰ 20 ਦੁੱਖ ਹੋਣ ਕਰੋੜਾਂ ਦੁੱਖ ਹੋਣ ਦੁੱਖੇ ਕੋੜ ਨਾ ਦੁੱਖ ਉਹ ਦੁਖੀ ਨਹੀਂ ਹੁੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ ਸੁਖ ਸਨੇਹ ਅਰ ਪੈਣੇ ਉਹਨਾਂ ਨੂੰ ਸੁੱਖ ਨਾਲ ਕੋਈ ਲਗਾਓ ਨਹੀਂ ਪਿਆਰ ਨਹੀਂ ਸਨੇਹ ਨਹੀਂ ਭਾਲਦੇ ਢੂੰਡਦੇ ਨਹੀਂ ਫਿਰਦੇ ਕਿਉਂਕਿ ਗੁਰੂ ਨੇ ਇੱਕ ਗੱਲ ਸਮਝਾ ਦਿੱਤੀ ਉਹਨੇ ਰਜ਼ਾ ਵਿੱਚ ਰਹਿਣਾ ਸਿਖਾ ਦਿੱਤਾ ਤੇ ਗੁਰੂ ਨੇ ਆਖਿਆ ਭਲਿਆ ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਏ ਸੁੱਖ ਇਹ ਤਾਂ ਝੱਖ ਮਾਰਨੀ ਹੈ ਤੇ ਰੱਬ ਨੂੰ ਆਖੀਏ ਦੁੱਖ ਸਾਡੇ ਕੋਲੋਂ ਲੈ ਲੈ ਤੇ ਮੈਨੂੰ ਸੁੱਖ ਦੇ ਦੇ ਕਹਿਣ ਲੱਗੇ ਇਹ ਉੱਚੀ ਅਵਸਥਾ ਦੀ ਗਿਣਤੀ ਨੇ ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਏ ਸੁੱਖ ਗੁਰੂ ਕਹਿਣ ਲੱਗੇ ਭਲਿਆ ਇੱਕ ਵਿਸ਼ਵਾਸ ਕਰ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਤੂੰ ਕੱਪੜੇ ਕਦੇ ਨਹੀਂ ਬਦਲੇ ਆਪਣਾ ਅਹਿਸਾਸ ਬਦਲ ਦੇ ਸਹਿਜ ਅਵਸਥਾ ਵਿੱਚ ਆ ਜਾ ਸਹਿ ਨੰਗੇ ਨਹਿ ਨੰਗ ਭੁੱਖੇ ਲੱਖ ਨਾ ਭੁੱਖਿਆ ਮਨ ਭੁੱਖਾ ਭੁੱਖਾ ਮਤ ਕਰੇ ਮਤ ਤੂੰ ਕਰੇ ਪੁਕਾਰ ਬਾਣੀ ਦੀ ਅਗਵਾਈ ਹੈ ਗੁਰੂ ਸਹਿਜ ਅਵਸਥਾ ਵਿੱਚ ਲੈ ਜਾਣਾ ਚਾਹੁੰਦੇ ਉਹ ਇਹ ਬੇਦਾਤ ਤੇਰੀ ਦਤਾਰ ਦੀ ਮੰਜ਼ਿਲ ਤੇ ਲੈ ਜਾਣਾ ਚਾਹੁੰਦੇ ਗੁਰੂ ਆਖਦਾ ਮਨ ਭੁੱਖਾ ਭੁੱਖਾ ਮਤ ਕਰੇ ਮਤ ਤੂੰ ਕਰੇ ਪੁਕਾਰ ਲੱਖ 84 ਜਿਨ ਸ੍ਰੀ ਸਭ ਸਹਿ ਦੇ ਆਧਾਰ ਅੱਗੇ ਕਹਿੰਦੇ ਨੇ ਨਿਰਭਉ ਦਾਤਾ ਦਿਆਲ ਹੈ ਸਭ ਨਾ ਕਰਦਾ ਸਾਰ ਉਹ ਦਿਨ ਹਰ ਹੈ ਤੈਨੂੰ ਉਹਦੇ ਤੇ ਵਿਸ਼ਵਾਸ ਨੇ ਦਿਨ ਰਾਤ ਭੁੱਖਾ ਭੁੱਖਾ ਹੀ ਆਖੀ ਜਾਣਾ ਗੁਰੂ ਕਹਿੰਦੇ ਨੇ ਕੁਛ ਲੋਕ ਉਹ ਨੇ ਜਿਹੜੇ ਭੁੱਖ ਦੁੱਖ ਦੇ ਮਾਰੇ ਹੋਏ ਨੇ ਦਿਨ ਰਾਤ ਭੁੱਖ ਭੁੱਖ ਹੀ ਵਰਤੀ ਜਾਂਦੀ ਹੈ ਤੇ ਕੁਛ ਲੋਕ ਉਹ ਨੇ ਉਹਨੇ ਜਿਹਨਾਂ ਨੂੰ ਜਿੰਨਾ ਮਰਜ਼ੀ ਦੇ ਦੇ ਉਹ ਆਖਦੇ ਨੇ ਭੁੱਖੇ ਹੀ ਆ ਤੇ ਕੁਛ ਉਹ ਨੇ ਜੇ ਉਹਨਾਂ ਕੋਲ ਸੱਚਮੁੱਚ ਭੁੱਖ ਦੁੱਖ ਆ ਵੀ ਜਾਵੇ ਨਾ ਉਹ ਕਹਿੰਦੇ ਨੇ ਮਾਲਕ ਇਹ ਵੀ ਤੇਰੀ ਰਹਿਮਤ ਹੈ ਕਿਉਂਕਿ ਤੂੰ ਮੈਨੂੰ ਭਾਣੇ ਵਿੱਚ ਰਹਿਣ ਦੀ ਆਦਤ ਪਾਉਣਾ ਚਾਹੁੰਦਾ ਇਹ ਬੇਦਾਤ ਤੇਰੀ ਦਤਾਰ ਉਹ ਆਖਦੇ ਨੇ ਹੇ ਪ੍ਰਭੂ ਤੂੰ ਧੰਨ ਹੈ ਰਹਿਮਤ ਕੀਤੀ ਹੈ ਤੂੰ ਸਾਨੂੰ ਇਹੋ ਜਿਹੀ ਇੱਕ ਅਭਿਆਸ ਦੀ ਦਾ ਸਮਾਂ ਦਿੱਤਾ ਜੇ ਮੇਰੇ ਕੋਲ ਭੁੱਖ ਦੁੱਖ ਆਇਆ ਤੇ ਮੈਂ ਸਮਝਣਾ ਤੂੰ ਮੈਨੂੰ ਰਹਿਮਤ ਕਰਕੇ ਅਭਿਆਸ ਦਾ ਸਮਾਂ ਦਿੱਤਾ ਕਿ ਭੁੱਖ ਦੁੱਖ ਵਿੱਚ ਕਿਵੇਂ ਸ਼ੁਕਰ ਕਰੀਦਾ ਹੈ ਇਹ ਤੇਰੀ ਦਾਤ ਹੈ ਤੂੰ ਮੈਨੂੰ ਸਿਖਲਾਈ ਦੇ ਰਿਹਾ ਆਦਤ ਪਾ ਰਹੇ ਹੈ ਕਿਉਂਕਿ ਭਾਣਾ ਹੀ ਤੇ ਸਭ ਤੋਂ ਵੱਡੀ ਸ਼ਕਤੀ ਹੈ ਜਿਹੜੀ ਤੂੰ ਮੈਨੂੰ ਇਸ ਭੁੱਖ ਦੁੱਖ ਵਿੱਚੋਂ ਲੰਘਾ ਕੇ ਦੇ ਰਿਹਾ ਅਭਿਆਸ ਦੇ ਰਿਹਾ ਗੁਰੂ ਕਹਿੰਦੇ ਨੇ ਭਾਣਾ ਇੱਕ ਵੱਡੀ ਸ਼ਕਤੀ ਹੈ ਭਾਣੇ ਵਿੱਚ ਰਹਿਣ ਦੀ ਆਦਤ ਤੋਂ ਬਿਨਾਂ ਮਨੁੱਖ ਵਿਕਾਰਾਂ ਦੀ ਬੰਧਨ ਵਿੱਚੋਂ ਬੰਦ ਖਲਾਸ ਹੀ ਨਹੀਂ ਹੋ ਸਕਦਾ ਕਹਿਣ ਲੱਗੇ ਬੰਦ ਖਲਾਸੀ ਭਾਣੇ ਹੋਏ ਹੋਈ ਨਹੀਂ ਸਕਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਬਾਣੀ ਅੰਦਰ ਇੱਕ ਥਾਂ ਸ਼ਬਦ ਆਇਆ ਕਹਿਣ ਲੱਗੇ ਭਾਣੇ ਜੇਵੜ ਹੋਰ ਦਾਤ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਭਾਣੇ ਜੇਵੜ ਹੋਰ ਦਾਤ ਨਹੀਂ ਸੱਚ ਆਖ ਸੁਣਾਇਆ ਭਲਿਆ ਭਾਣੇ ਜੇਡੀ ਤਾਂ ਰਹਿਮਤੀ ਕੋਈ ਨਹੀਂ ਜਿਹਨੂੰ ਭਾਣੇ ਵਿੱਚ ਰਹਿਣਾ ਆ ਜਾਏ ਤਾਂ ਸਿੱਖ ਬਣਨ ਲਈ ਲੋੜ ਹੀ ਭਾਣੇ ਦੀ ਸੋ ਸਿੱਖ ਸਖਾ ਬੰਦਪ ਹੈ ਭਾਈ ਜੋ ਗੁਰ ਕੇ ਭਾਣੇ ਵਿੱਚ ਆਵੇ ਭਾਣੇ ਤਾਂ ਇੱਡੀ ਵੱਡੀ ਦਾਤ ਹੈ ਜਿਹੜਾ ਸਿੱਖੀ ਝੋਲੀ ਪਾ ਦਿੰਦਾ ਜਿਹੜਾ ਗੁਰੂ ਦੀ ਗਲਵੱਕੜੀ ਝੋਲੀ ਪਾ ਦਿੰਦਾ ਐਡੀ ਵੱਡੀ ਦਾਤ ਤੋਂ ਨਫ਼ਰਤ ਮਨੁੱਖ ਸਮਝਦਾ ਮੈਨੂੰ ਭਾਣੇ ਵਿੱਚ ਨਾ ਆਉਣਾ ਪਵੇ ਭਾਣਾ ਨਾ ਮੰਨਣਾ ਪਵੇ ਗੁਰੂ ਕਹਿੰਦੇ ਨਹੀਂ ਬੰਦ ਖਲਾਸੀ ਭਾਣੇ ਹੋਰ ਆਖ ਨਾ ਸਕੇ ਕੋਈ ਹੋਰ ਰਾਹ ਨਹੀਂ ਦੱਸ ਸਕਦਾ ਕਿ ਬਿਨਾਂ ਭਾਣਾ ਮੰਨਣ ਦੇ ਬਿਨਾਂ ਰੱਬ ਦੀ ਰਜ਼ਾ ਵਿੱਚ ਰਹਿਣ ਦੇ ਬਿਨਾਂ ਸਹਿਜ ਅਵਸਥਾ ਦੇ ਜਿਵ ਤੁਮ ਰਾਖੋ ਤਿਵੇ ਹੀ ਰਹਿਣਾ ਦੀ ਸ਼ਕਤੀ ਬਿਨਾਂ ਕੋਈ ਰੱਬ ਦੇ ਨੇੜੇ ਹੋਇਆ ਹੋਵੇ ਤੇ ਵਿਕਾਰਾਂ ਤੋਂ ਛੁਟਕਾਰਾ ਪਾਇਆ ਹੋਵੇ ਕੋਈ ਆਖ ਨਹੀਂ ਸਕਦਾ ਗੁਰੂ ਕਹਿੰਦੇ ਨੇ ਹੋਰ ਕੋਈ ਰਾਹ ਹੀ ਨਹੀਂ ਜਿਹਨੂੰ ਰਜ਼ਾ ਵਿੱਚ ਰਹਿਣਾ ਨਹੀਂ ਆਉਂਦਾ ਉਹ ਸਿੱਖ ਨਹੀਂ ਹੋ ਸਕਦਾ ਜਿਹਨੂੰ ਰਜ਼ਾ ਵਿੱਚ ਰਹਿਣਾ ਨਹੀਂ ਆਉਂਦਾ ਉਹ ਭਗਤ ਨਹੀਂ ਹੋ ਸਕਦਾ ਸਾਂਝ ਨਹੀਂ ਪੈਦਾ ਹੋ ਸਕਦੀ ਕਹਿਣ ਲੱਗੇ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕਦਾ ਲੱਗੇ, ਜੇ ਕੋਈ ਖਾਏ ਤਾਂ ਆਖਣ ਪਾਏ, ਜੇ ਕੋਈ ਸੰਸਾਰ ਦਾ ਮਨੁੱਖ ਰੱਬ ਦੀਆਂ ਦਾਤਾਂ ਲੈਂਦਾ ਲੈਂਦਾ ਖਾਂਦਾ ਖਾਂਦਾ ਤੇ ਫਿਰ ਆਖੇ ਉਹਦੀ ਰਜ਼ਾ ਤੋਂ ਬਿਨਾਂ, ਉਹਦੇ ਭਾਣੇ ਮੰਨਣ ਤੋਂ ਬਿਨਾਂ, ਉਹਦੇ ਘੇਰੇ ਤੋਂ ਬਿਨਾਂ, ਉਹਦੀ ਮਰਜ਼ੀ ਨੂੰ ਜਾਣੇ ਤੋਂ ਬਿਨਾਂ ਵੀ ਕੋਈ ਰਾਹ ਹੈ? ਗੁਰੂ ਕਹਿੰਦੇ ਨੇ ਫਿਰ ਉਹ ਦਿਨ ਰਾਤ ਠੋਕਰਾਂ ਖਾਂਦਾ, ਅਤੇ ਜਿੰਨੀਆਂ ਮੂੰਹ ਠੋਕਰਾਂ ਖਾਂਦਾ ਉਹ ਆਪ ਹੀ ਜਾਣਦਾ ਜੀਵਨ ਵਿੱਚ ਕਿੰਨੀਆਂ ਠੋਕਰਾਂ ਖਾਂਦਾ, ਉਹਨੂੰ ਟਿਕਾਣਾ ਕੋਈ ਮਿਲਦਾ।
ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੇ ਜੇਤੀਆਂ ਮੂੰਹ ਖਾ।
ਕਹਿਣ ਲੱਗੇ ਪਰ ਜਿਹੜੇ ਦੂਜੀ ਕਿਸਮ ਦੇ ਲੋਕ ਨੇ, ਜਿਹੜੇ ਆਖਦੇ ਨੇ ਕੇਤਿਆਂ ਦੁੱਖ ਭੁੱਖ ਸਦਮਾਰ, ਇਹ ਬੇਦਾ ਤੇਰੀ ਦਤਾਰ, ਤੇਰੀ ਰਹਿਮਤ ਹੈ, ਤੂੰ ਮੈਨੂੰ ਦੁੱਖ ਭੁੱਖ ਦਾ ਸਮਾਂ ਉਹ ਦਿੱਤਾ ਹੈ ਜਿਹਦੇ ਵਿੱਚ ਮੈਂ ਅਭਿਆਸ ਕਰ ਸਕਾਂ ਕਿ ਮੇਰੇ ਰੱਬ ਦੀ ਰਜ਼ਾ ਵਿੱਚ ਕਿਵੇਂ ਰਹੀਦਾ। ਅਤੇ ਜਿਹੜਾ ਰਜ਼ਾ ਵਿੱਚ ਰਹਿੰਦਾ ਉਹ ਪ੍ਰਵਾਨ ਹੁੰਦਾ। ਹੁਕਮ ਮੰਨ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ। ਤੂੰ ਤਾਂ ਬੜੀ ਰਹਿਮਤ ਕੀਤੀ, ਮੈਨੂੰ ਰਾਹ ਦਿਖਾ ਦਿੱਤਾ, ਮੈਨੂੰ ਅਭਿਆਸ ਕਰਾ ਦਿੱਤਾ ਵੀ ਇਸ ਰਜ਼ਾ ਦੇ ਭਾਣੇ ਦੇ ਰਾਹ 'ਤੇ ਕਿਵੇਂ ਤੁਰਨਾ। ਇਹ ਬੇਦਾਤ ਤੇਰੀ ਦਤਾਰ। ਕਹਿਣ ਲੱਗੇ ਜਿਹੜੇ ਉਸ ਕਿਸਮ ਦੇ ਲੋਕ ਨੇ ਨਾ, ਉਹਨਾਂ ਦੇ ਮਨ ਦੀ ਇੱਕ ਅਵਸਥਾ ਹੈ। ਪਰ ਉਸ ਕਿਸਮ ਦੇ ਲੋਕ ਕਿੰਨੇ ਕੁ ਨੇ ਐਡੀ ਉੱਚੀ ਅਵਸਥਾ ਵਾਲੇ? ਕਹਿਣ ਲੱਗੇ
ਆਪੇ ਜਾਣੇ ਆਪੇ ਦੇ।
ਉਹ ਕਹਿੰਦੇ ਨੇ ਮੇਰਾ ਮਾਲਕ ਮੇਰੀਆਂ ਲੋੜਾਂ ਨੂੰ ਆਪ ਹੀ ਜਾਣਦਾ, ਮੈਨੂੰ ਮੰਗਣ ਦੀ ਕੀ ਲੋੜ ਹੈ, ਮੈਨੂੰ ਚੰਗੇ ਮੰਦੇ ਦੇ ਉਲਾਂਭੇ ਦੇਣ ਦੀ ਕੀ ਲੋੜ ਹੈ, ਮੈਂ ਆਪਣੇ ਦੁੱਖ ਭੁੱਖ ਹਮੇਸ਼ਾ ਉਹਦੇ ਅੱਗੇ ਰੋਂਦਾ ਰਹਾਂ, ਕੀ ਜ਼ਰੂਰਤ, ਹਮੇਸ਼ਾ ਉਹਦੇ ਨਾਲ ਸੌਦੇ ਹੀ ਕਰਦਾ ਰਹਾਂ, ਇੰਨੇ ਜਪਜੀ ਸਾਹਿਬ ਦੇ ਪਾਠ ਕਰਾਂਗਾ ਜੇ ਮੈਨੂੰ ਆਹ ਦੇ ਦੇ। ਆ ਸੁੱਖਾਂ ਸੁੱਖਣੀਆਂ ਕੀ ਨੇ ਸਾਡੇ ਵਿੱਚ, ਇਹਨਾਂ ਗਿਣਤੀਆਂ ਮਿਣਤੀਆਂ ਇਹਨਾਂ ਹਿਸਾਬਾਂ ਕਿਤਾਬਾਂ ਵਿੱਚ ਰੱਬ ਨਾਲ ਅਸੀਂ ਵੀ ਬੜੇ ਪਏ ਹੋਏ ਹਾਂ। ਜੇ ਤੂੰ ਆਹ ਦੇ ਦੇਵੇਂ, ਮੈਨੂੰ ਪੁੱਤਰ ਦੇ ਦੇਵੇਂ, ਪੰਜ ਅਖੰਡ ਪਾਠ ਕਰਾਵਾਂਗਾ, ਪੰਜ ਅਖੰਡ ਪਾਠ ਕਰਾਵਾਂਗਾ। ਇਹਦਾ ਮਤਲਬ ਅਖੰਡ ਪਾਠ ਕੋਈ ਰੱਬ ਨੂੰ ਰਿਸ਼ਵਤ ਦੇਣਾ, ਤੈਨੂੰ ਆਪਣੀ ਲੋੜ ਕੋਈ ਨਹੀਂ, ਉਹ ਕੋਈ ਤੇਰੀ ਆਪਣੀ ਚੀਜ਼ ਹੈ ਜਿਹੜੀ ਤੂੰ ਰੱਬ ਨੂੰ ਦੇਵੇਂਗਾ ਅਤੇ ਬਦਲੇ ਵਿੱਚ ਪੁੱਤਰ ਲੈ ਲਏਗਾ। ਕਿਹਦੇ ਪਾਠ ਕਰਾਏਗਾ? ਉਸੇ ਰੱਬ ਦੀ ਬਾਣੀ ਦਿੱਤੀ ਹੋਈ, ਇਹ ਤੁਰਕੀ ਬਾਣੀ ਆਈ, ਉਹਨੇ ਤੈਨੂੰ ਦਿੱਤੀ ਸੀ ਕਿ ਤੂੰ ਸਮਝ, ਤੂੰ ਆਖਿਆ ਮੈਂ ਤੈਨੂੰ ਮੋੜ ਦੇਣਾ, ਤੂੰ ਬਦਲੇ ਵਿੱਚ ਮੈਨੂੰ ਪੁੱਤਰ ਦੇ ਦੇ, ਲਵਾ ਚੰਗਾ ਸੌਦਾ। ਇਹ ਖਿਆਲ ਕਰਿਓ, ਇਹੋ ਜਿਹੇ ਹਿਸਾਬ ਕਿਤਾਬ ਅਸੀਂ ਵੀ ਬੜੇ ਕਰਨੇ, ਰੱਬ ਨਾਲ ਵੀ ਕਰਨੇ। ਪਰ ਗੁਰੂ ਕਹਿੰਦਾ ਜਿਹੜਾ ਉਹ ਮਨੁੱਖ ਹੈ ਨਾ, ਜਿਹੜੀ ਉਹ ਧਾਰਾ ਹੈ ਜਿਹਦੇ ਵਿੱਚ ਇਹ ਹੈ ਕਿ ਕੇਤਿਆਂ ਦੁੱਖ ਭੁੱਖ ਸਦਮਾਰ, ਇਹ ਬੇਦਾ ਤੇਰੀ ਦਤਾਰ, ਜਿਹੜੀ ਉਹ ਸੋਚ ਹੈ ਨਾ, ਉਹ ਇਸ ਤੋਂ ਵੱਖਰੀ ਹੈ। ਉਹ ਕਹਿੰਦੇ ਨੇ ਮੈਂ ਕੁਛ ਮੰਗਾਂ ਕਿਉਂ, ਮੈਂ ਉਹਦੇ ਨਾਲ ਕੋਈ ਸੌਦਾ ਕਿਉਂ ਕਰਾਂ, ਕਿ ਮੈਨੂੰ ਤਾਂ ਪਤਾ ਉਹ ਜਾਣਦਾ ਵੀ ਹੈ। ਕੱਲ ਦੇ ਸ਼ਾਮ ਦੇ ਇਹ ਲਫ਼ਜ਼ ਆਏ ਨੇ, ਅੰਤ ਨਾ ਵੇਖਣ ਸੁਣਨ ਨਾ ਅੰਤ, ਨਾ ਉਹਦੇ ਵੇਖਣ ਵਿੱਚ ਦੀ ਕੋਈ ਪਹੁੰਚ ਹੈ ਸਾਡੇ ਕੋਲ ਕਿ ਅਸੀਂ ਅੰਦਾਜ਼ਾ ਲਾ ਲਈਏ ਉਹ ਕਿੰਨੀ ਦੂਰ ਤੱਕ ਵੇਖ ਸਕਦਾ, ਸਾਡੇ ਹਾਲਾਤ ਨੂੰ ਉਹ ਜਾਣਦਾ, ਨਾ ਹੀ ਉਹਦੇ ਸੁਣਨ ਦਾ ਕੋਈ ਅੰਤ ਹੈ ਵੀ ਕਿੱਥੋਂ ਤੱਕ ਸੁਣਨ ਸ਼ਕਤੀ ਉਹਦੇ ਕੋਲ, ਉਹ ਹਿਰਦੇ ਦੇ ਅੰਦਰ ਦੀਆਂ ਅੰਦਰ ਦੇ ਅੰਦਰ ਦੀਆਂ ਗੱਲਾਂ ਵੀ ਪਿਆ ਸੁਣਦਾ। ਜੇ ਬਿਨ ਬੋਲਿਆ ਸਭ ਕੁਛ ਜਾਣਦਾ ਤੇ ਫਿਰ ਮੈਂ ਉਹਦੇ ਅੱਗੇ ਆਪਣੇ ਚੋਰੇ ਕਿਉਂ ਚੁਰਦਾ ਰਹਾਂ, ਆਪੇ ਜਾਣੇ ਆਪੇ ਦੇ ਜੇ ਉਹਦੀ ਮਰਜ਼ੀ ਹੋਵੇ। ਮੈਂ ਇੱਕ ਵਾਰ ਕੀਤੀ ਸੀ, ਖਿਆਲ ਕਰਿਓ, ਇੱਕ ਵਿਸ਼ਵਾਸ ਸਿੱਖੀ ਅੰਦਰ ਪੈਦਾ ਕੀਤਾ ਗਿਆ ਕਿਸੇ ਗੱਲ ਵਿੱਚੋਂ, ਤੇ ਮੈਂ ਐਗਜ਼ਾਮਪਲ ਵਜੋਂ ਗੱਲ ਕਹੀ ਸੀ ਕਿ ਕਈ ਵਾਰ ਆਖ ਦਿੰਦੇ ਹਾਂ ਰੱਬ ਕਲਪ ਬਿਰਜ ਹੈ, ਕਾਮਧੇਨ ਹੈ, ਕਲਪ ਬਿਰਜ ਕਾਮਧੇਨ ਤਾਂ ਉਹਦੀ ਮੁੱਠੀ ਵਿੱਚ ਹੈ ਆਪਣੇ। ਤੇ ਮੈਂ ਅਰਜ਼ ਕੀਤੀ ਸੀ ਕਲਪ ਬਿਰਜ ਕੀ ਹੈ, ਜਿਹਦੀ ਪਰਿਭਾਸ਼ਾ ਸ਼ਾਸਤਰ ਨੇ ਕੀਤੀ ਅਤੇ ਇਹ ਕੀਤੀ ਕਿ ਉਹ ਇੱਕ ਐਸਾ ਦਰਖਤ ਹੈ ਜਿਹਦੇ ਥੱਲੇ ਖਲੋ ਕੇ ਉਹਦੀ ਛਾਂ ਵਿੱਚ ਜੋ ਕੁਝ ਮੰਗੋ ਉਹ ਮਿਲ ਜਾਂਦਾ ਹੈ। ਕਾਮਧੇਨ ਇੱਕ ਉਹ ਗਊ ਹੈ ਜਿਹਦੇ ਕੋਲ ਸਾਰੇ ਪਦਾਰਥ ਨੇ, ਜੋ ਮੰਗੋ ਉਹ ਮਿਲ ਜਾਂਦਾ ਹੈ, ਜੋ ਮੰਗੋ ਮਿਲ ਜਾਂਦਾ। ਅਤੇ ਮੈਂ ਅਰਜ਼ ਕੀਤੀ ਸੀ, ਮੈਂ ਕਿਹਾ ਇੱਕ ਖਿਆਲ ਕਰੋ, ਗੁਰੂ ਕਦੀ ਕਲਪ ਬਿਰਛ ਨਹੀਂ ਔਰ ਨਾ ਹੀ ਹੋਣਾ ਚਾਹੀਦਾ। ਗੁਰੂ ਗੁਰੂ ਕਲਪ ਵਿਰਛ ਨਹੀਂ ਹੋਣਾ ਚਾਹੀਦਾ, ਜੋ ਮੰਗੀਏ ਦੇ ਦੇ ਦੇਵੇ, ਬਿਲਕੁਲ ਨਹੀਂ ਦਿੰਦਾ, ਕਿਉਂਕਿ ਸਾਨੂੰ ਮੰਗਣਾ ਹੀ ਨਹੀਂ ਆਉਂਦਾ, ਸਾਡੀਆਂ ਮੰਗਾਂ ਹੀ ਗਲਤ ਨੇ, ਅਤੇ ਉਹ ਗਲਤ ਸਭ ਕੁਝ ਰੱਬ ਦੇਈ ਜਾਏ, ਗੁਰੂ ਦੇਈ ਜਾਏ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਮੰਗਣ ਵਾਲੇ ਜੇਤੜੇ ਸਭ ਬੰਨੇ ਪੰਡ ਪਰਾਲ। ਅਤੇ ਮੈਂ ਕੀਤੀ ਸੀ ਪਰਾਲ ਦਾ ਅਰਥ ਕੀ ਹੈ, ਪਰਾਲੀ ਜਿਹਦੇ ਵਿੱਚ ਕੋਈ ਲਾਭ ਨਹੀਂ। ਅਤੇ ਅਰਜ਼ ਕੀਤੀ ਸੀ ਫਸਲ ਜਦੋਂ ਕਿਸਾਨ ਵੱਢਦਾ ਹੈ ਨਾ, ਉਹਦੇ ਉੱਤੇ ਸਿੱਟੇ ਲੱਗੇ ਹੁੰਦੇ ਨੇ, ਉਹਨਾਂ ਵਿੱਚ ਦਾਣੇ ਹੁੰਦੇ ਨੇ, ਅਤੇ ਥੱਲੇ ਦਾ ਹਿੱਸਾ ਜਿਹੜਾ ਹੈ ਨਾ ਉਹਨੂੰ ਪਰਾਲੀ ਆਖਦੇ ਨੇ, ਉਹਦੇ ਵਿੱਚ ਕੋਈ ਦਾਣਾ ਨਹੀਂ ਹੁੰਦਾ। ਉਹ ਫਿਰ ਜ਼ਿਮੀਂਦਾਰ ਕੀ ਕਰਦਾ, ਜਾਂ ਅੱਜ ਕੱਲ੍ਹ ਤਾਂ ਹੁਣ ਪਸ਼ੂ ਕੋਈ ਨਹੀਂ, ਅੱਗੇ ਪਸ਼ੂ ਹੁੰਦੇ ਸਨ ਅਤੇ ਉਹਦੀ ਤੂੜੀ ਬਣਾ ਕੇ ਪਸ਼ੂ ਨੂੰ ਪਾ ਦਿੰਦਾ ਸੀ, ਅਤੇ ਹੁਣ ਅੱਜ ਕੱਲ੍ਹ ਟਰੈਕਟਰਾਂ ਦਾ ਯੁੱਗ ਆ ਗਿਆ, ਪਸ਼ੂ ਹੈ ਕੋਈ ਨਹੀਂ, ਹੁਣ ਉਹਨੂੰ ਖੇਤਾਂ ਵਿੱਚ ਖੜ੍ਹੇ ਨੂੰ ਹੀ ਸਾੜ ਦਿੰਦਾ। ਅੱਕਦੀ ਵੇਖਿਆ ਕਰੋ ਪੰਜਾਬ ਦੀ ਧਰਤੀ 'ਤੇ ਜਾਂ ਯੂਪੀ ਵਿੱਚ ਜਾ ਕੇ, ਜਿੰਨਾਂ ਦਿਨਾਂ ਅੰਦਰ ਫਸਲ ਵੱਢੀ ਜਾਣੀ ਨਾ ਹੁਣ ਅਪ੍ਰੈਲ ਤੋਂ ਬਾਅਦ, ਅਤੇ ਉੱਥੇ ਜਾ ਕੇ ਵੇਖਿਓ ਨਿਰਾ ਹੀ ਧੂੰਆਂ ਧੂੰਆਂ, ਰਾਤ ਪਏਗੀ ਅਤੇ ਕਿਸਾਨ ਜਿਹੜਾ ਉਸ ਬਾਕੀ ਪਰਾਲੀ ਨੂੰ ਅੱਗ ਲਾ ਦੇਗਾ, ਕੰਮ ਨਹੀਂ ਨਾ। ਅਤੇ ਗੁਰੂ ਕਹਿੰਦੇ ਨੇ ਸਾਡੀ ਹਾਲਤ ਇਹ ਹੈ, ਸਾਨੂੰ ਮੰਗ ਦਾ ਵੀ ਪਤਾ ਨਹੀਂ ਕੀ ਮੰਗਣਾ, ਅਸੀਂ ਤਾਂ ਪਰਾਲੀ ਮੰਗੀ ਜਾਂਦੇ, ਨਿਕੰਮੀ ਚੀਜ਼। ਅਸੀਂ ਸੰਸਾਰ ਦੇ ਉਹ ਪਦਾਰਥ ਅਤੇ ਉਹ ਚੀਜ਼ਾਂ ਦੀ ਮੰਗ ਕਰਨੇ ਹਾਂ ਜਿਹੜੀਆਂ ਸਾਡੇ ਜੀਵਨ ਨੂੰ ਬਰਬਾਦ ਕਰ ਦਿੰਦੀਆਂ। ਮੰਗਣ ਵਾਲੇ ਜੇਤੜੇ ਸਭ ਬੰਨੇ ਪੰਡ ਪਰਾਲੀਆਂ। ਭਗਤ ਰਾਮਦਾਸ ਨੇ ਵੀ ਉਹ ਗੱਲ ਆਖੀ, ਕਹਿਣ ਲੱਗੇ ਲੋਕ ਅਵਗੁਣਾ ਕੀ ਬਣਨੇ ਗੰਠੜੀ, ਸੰਸਾਰ ਦੀ ਹਾਲਤ ਇਹ ਹੈ, ਲੋਕ ਅਵਗੁਣਾ ਕੀ ਬਣਨੇ ਗੰਠੜੀ, ਗੁਣ ਨਾ ਵਿਆਹ ਜੇ ਕੋਈ, ਮੰਗਣਾ ਵੀ ਨਹੀਂ ਆਉਂਦਾ। ਅਤੇ ਜੇ ਰੱਬ ਹੋਵੇ ਕਲਪ ਬਿਰਛ, ਅਤੇ ਜੋ ਮੰਗੀਏ ਦੇ ਦੇਵੇ। ਮੈਂ ਇੱਕ ਵਾਰ ਐਗਜ਼ਾਮਪਲ ਵਜੋਂ ਕਿਹਾ ਸੀ ਕਿ ਇੱਕ ਖਿਆਲ ਕਰਿਓ, ਭਾਈ ਜੋਗਾ ਹੁਸ਼ਿਆਰਪੁਰ ਵਿੱਚ ਪਹੁੰਚ ਗਿਆ ਹੈ, ਪਤਾ ਨਹੀਂ ਕਿਸ ਵੇਲੇ ਫਿਸਲ ਜਾਂਦਾ, ਮੈਂ ਪਛਾਣ ਨਹੀਂ ਰਹਿੰਦੀ। ਉਹਨੇ ਬਾਣੀ ਵਿੱਚ ਆਖ ਦਿੱਤਾ, ਚੰਚਲ ਮੱਤ ਬਾਰਕ ਬੱਪੜੇ ਕੀ ਸਰਪ ਆਗਨ ਕਰ ਮੇਲੇ, ਉਹ ਤਾਂ ਸੱਪ ਨੂੰ ਵੀ ਹੱਥ ਪਾਉਣਾ ਚਾਹੁੰਦਾ, ਅਤੇ ਕਲਪ ਬਿਰਛ ਹੋਵੇ ਤਾਂ ਦੇ ਦੇਵੇ, ਲਪਾ ਲਾ ਹੱਥ, ਮੇਰਾ ਕੀ ਵਿਗੜਦਾ, ਤੈਨੂੰ ਡਸੇਗਾ। ਪਰ ਗੁਰੂ ਜਿਹੜਾ ਸਿੱਖ ਕੋਲੋਂ ਕੁਝ ਵੀ ਨਹੀਂ ਛੁਪਾਉਂਦਾ, ਆਖਦਾ ਮੋਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲਓ ਧਨ ਹੈ, ਸਭ ਹੀ ਇਨਹੀ ਕੋ ਆਖਣ ਵਾਲਾ, ਉਦੋਂ ਚੁਬਾਰੇ ਨਹੀਂ ਚੜ੍ਹਨ ਦਿੰਦਾ, ਥੱਕੇ ਹੋ ਫਰਕ ਹੈ ਨਾ ਕੋਈ। ਜਿਹੜਾ ਸਭ ਕੁਝ ਸਿੱਖੀ ਨੂੰ ਦੇ ਸਕਦਾ, ਉਹ ਸਿੱਖ ਨੂੰ ਬੇਸਬਾਦ ਦੇ ਚੁਬਾਰੇ ਤੇ ਨਹੀਂ ਚੜ੍ਹਨ ਦਿੰਦਾ, ਕਹਿੰਦਾ ਇੱਥੇ ਨਹੀਂ ਜਾਣ ਦੇਣਾ। ਕਿਉਂ? ਕਿਉਂਕਿ ਤੇਰਾ ਜੀਵਨ ਬਰਬਾਦ ਕਰ ਦੇਵੇਗਾ। ਗੁਰੂ ਕਲਪ ਬਿਰਛ ਬਿਲਕੁਲ ਨਹੀਂ, ਰੱਬ ਕਲਪ ਬਿਰਛ ਬਿਲਕੁਲ ਨਹੀਂ, ਜੋ ਮੰਗੋ ਦੇ ਦੇਵੇ। ਇਸ ਲਈ ਉਹਦੇ ਤੇ ਨਿਰਭਰ ਕਰੋ, ਆਖੋ ਹੇ ਮੇਰੇ ਸਤਿਗੁਰੂ, ਹੇ ਮੇਰੇ ਅਕਾਲ ਪੁਰਖ, ਮੈਂ ਬਿਲਕੁਲ ਤੇਰੇ ਕੋਲੋਂ ਕੁਛ ਨਹੀਂ ਮੰਗਦਾ, ਆਪੇ ਜਾਣੇ ਆਪੇ ਦੇ, ਜੋ ਕੁਛ ਤੈਨੂੰ ਚੰਗਾ ਲੱਗਦਾ, ਜੋ ਮੇਰੇ ਜੀਵਨ ਨੂੰ ਆਬਾਦ ਕਰਦਾ, ਜੋ ਮੇਰੇ ਜੀਵਨ ਨੂੰ ਖੇੜੇ ਵਿੱਚ ਲਿਆਉਂਦਾ, ਜਿਉਂ ਜਾਂ ਤੂੰ ਮੈਨੂੰ ਚਾਹੁੰਦਾ, ਬਣਾਉਣ ਲਈ ਜਿਸ ਚੀਜ਼ ਦੀ ਲੋੜ ਹੈ ਆਪੇ ਹੀ ਦੇ, ਮੈਨੂੰ ਕੀ ਲੋੜ ਹੈ ਮੰਗਣ ਦੀ, ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੈਂ ਬਣਨਾ ਕੀ ਹੈ। ਇਸ ਲਈ ਇੱਕ ਗੱਲ ਇੰਨੀ ਵਿਸ਼ਵਾਸ ਦੀ ਇਸ ਲਫ਼ਜ਼ ਵਿੱਚ ਦੁਹਰਾਈ ਨੇ, ਕਹਿੰਦੇ ਨੇ ਆਪੇ ਜਾਣੇ ਆਪੇ। ਪਰ ਕਹਿਣ ਲੱਗੇ ਇਹੋ ਜਿਹੀ ਗੱਲ ਆਖਣ ਵਾਲੇ ਕਈ ਕਈ ਨੇ, ਕੋਈ ਕੋਈ ਹੈ, ਉਹ ਕਹਿਤਿਆਂ ਦੁੱਖ ਭੁੱਖ ਸਦ ਮਾਰ ਵਾਲੇ ਬਹੁਤੇ ਨੇ, ਜਿਹੜੇ ਸਭ ਕੁਝ ਪ੍ਰਾਪਤ ਹੁੰਦਿਆਂ ਲੈਂਦਿਆਂ 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 ਸਭ ਕੁਝ ਭੁਗਦਿਆਂ ਭੁਗਦਿਆਂ ਫਿਰ ਆਖੀ ਜਾਂਦੇ ਨੇ ਕੁਛ ਨਹੀਂ, ਕੁਝ ਹੋਰ ਦੇ, ਕੁਝ ਹੋਰ ਦੇ। ਗੁਰੂ ਕਹਿੰਦੇ ਨੇ ਕਿੱਡੇ ਸਿਦਕੀ ਨੇ ਉਹ ਲੋਕ, ਪਰ ਕਿੰਨੇ ਕੁ ਨੇ ਜਿਹੜੇ ਇਹ ਆਖਦੇ ਨੇ ਆਪੇ ਜਾਣੇ ਆਪੇ ਦੇ, ਆਖ ਐਸੇ ਵੀ ਕਈ ਕੇ, ਕਿੰਨੇ ਕੁ ਨੇ ਜਿਹੜੇ ਇਹ ਆਖਦੇ ਨੇ ਵੀ ਤੂੰ ਆਪੇ ਹੀ ਜਾਣਨਾ ਹੈ ਆਪੇ ਹੀ ਦੇਈਂ, ਜੋ ਤੇਰੀ ਰਜ਼ਾ ਹੋਵੇ, ਜਿਹੜੀ ਠੀਕ ਗੱਲ ਸਮਝੇ ਉਹ ਦੇ ਦੇਈਂ, ਜਿਹੜੀ ਗਲਤ ਸਮਝੇ ਮੇਰੇ ਲਈ, ਮੈਨੂੰ ਮੰਗਣੀ ਨਾ ਆਉਂਦੀ ਹੋਵੇ ਮੇਰਾ ਹੱਥ ਫੜ ਲਈ। ਇਹ ਮਹਿਸ ਕੀਤੀ ਸੀ, ਚੰਚਲ ਮਤ ਬਾਰਕ ਬੱਪੜੇ ਕੀ ਸਰਪ ਅਗਨ ਕਰ ਮੇਲੇ, ਮਾਤ ਪਿਤਾ ਕੰਠ ਲਾਏ ਰੱਖੇ, ਉਹ ਬਾਂਹ ਫੜ ਲੈਂਦਾ ਬੱਚੇ ਦਾ ਹੱਥ, ਅੱਗ ਦੇ ਨੇੜੇ ਨਹੀਂ ਜਾਣ ਦਿੰਦਾ। ਕਈ ਚੀਜ਼ਾਂ ਐਸੀਆਂ ਵੀ ਹੋ ਸਕਦੀਆਂ ਨੇ, ਸਾਨੂੰ ਪਤਾ ਨਾ ਹੋਵੇ, ਅਸੀਂ ਮੰਗ ਰਹੇ ਹੋਈਏ ਤੇ ਗੁਰੂ ਦੇਖ ਰਿਹਾ ਹੋਵੇ, ਰੱਬ ਦੇਖ ਰਿਹਾ ਹੋਵੇ, ਇਹਦੇ ਜੀਵਨ ਬਰਬਾਦ ਹੋ ਜਾਏਗਾ, ਉਹ ਨਾ ਦੇਵੇ। ਉਹਦਾ ਫੈਸਲਾ ਮੰਨ ਲੈਣਾ ਚਾਹੀਦਾ, ਉਹਦੇ ਅੱਗੇ ਸਿਰ ਝੁਕਾ ਦੇਣਾ ਚਾਹੀਦਾ, ਇਸੇ ਸਿਰ ਝੁਕਾਉਣ ਦਾ ਨਾ ਹੀ ਪਾਣੇ ਵਿੱਚ ਆਉਣਾ। ਪਰ ਭਾਣੇ ਵਿੱਚ ਤਾਂ ਹੀ ਆਵੇ ਜੇ ਉਹਨੂੰ ਗੁਰੂ ਅਤੇ ਰੱਬ 'ਤੇ ਇੰਨਾ ਵਿਸ਼ਵਾਸ ਹੋਵੇ ਕਿ ਉਹ ਮੇਰਾ ਦੁਸ਼ਮਣ ਨਹੀਂ, ਜੋ ਕੁਝ ਮੈਨੂੰ ਦਿੰਦਾ ਉਹ ਵੀ ਮੇਰੇ ਭਲੇ ਲਈ, ਜੋ ਕੁਛ ਮੈਨੂੰ ਨਹੀਂ ਦਿੰਦਾ ਉਹ ਵੀ ਮੇਰੇ ਭਲੇ ਲਈ। ਲਓ ਆਹ ਦੋ ਚੀਜ਼ਾਂ ਸਮਝੋ, ਜੋ ਕੁਛ ਮੈਨੂੰ ਦੇ ਰਿਹਾ ਉਹ ਵੀ ਮੇਰੇ ਭਲੇ ਲਈ, ਅਤੇ ਜੋ ਕੁਛ ਮੈਨੂੰ ਨਹੀਂ ਦੇ ਰਿਹਾ ਉਹ ਵੀ ਮੇਰੇ ਭਲੇ ਲਈ, ਉਹਦੇ ਵਿੱਚ ਵੀ ਜ਼ਰੂਰ ਮੇਰਾ ਭਲਾ ਹੈ। ਆਪੇ ਜਾਣੇ ਆਪੇ ਦੇ ਆਖੇ ਸੇ ਭਿੱਕੇਈ ਕੇ, ਕਹਿਣ ਲੱਗੇ ਜਿਹੜੇ ਇਸ ਕਿਸਮ ਦੀ ਅਵਸਥਾ ਵਾਲੇ ਨੇ ਨਾ ਉਹ ਹਨ ਸੰਤੋਖੀ, ਉਹ ਜੋ ਕੁਛ ਵੀ ਸੋਚਦੇ ਨੇ ਇੱਕੋ ਗੱਲ ਵੀ ਸਾਡਾ ਕੰਮ ਹੈ ਪ੍ਰਭੂ ਸਿਫਤਾਂ ਨਾਲ, ਪ੍ਰਭੂ ਸਿਫਤ ਸਲਾਹ ਨਾਲ, ਉਹਦੇ ਨਾਮ ਨਾਲ, ਉਹਦੇ ਗੁਣਾਂ ਨਾਲ ਜੁੜਿਆ ਰਹਿਣਾ, ਬਸ ਸਾਡਾ ਕੋਈ ਮੰਗ ਅਤੇ ਕੋਈ ਉਲਾਂਭੇ ਅਤੇ ਕੁਝ ਉਹਦੀ ਰਜ਼ਾ ਤੋਂ ਬਾਹਰ ਆਪਣੀ ਰਜ਼ਾ ਚਲਾਉਣ ਦਾ ਸਾਡਾ ਕੋਈ ਅਧਿਕਾਰ ਨਹੀਂ। ਉਸ ਅਵਸਥਾ ਦਾ ਨਾਂ ਹੈ ਸਹਿਜ ਅਵਸਥਾ, ਅਤੇ ਜਦੋਂ ਇਸ ਅਵਸਥਾ ਵਿੱਚ ਜਾਂਦਾ ਨਾ ਉਦੋਂ ਮਨ ਸੰਤੋਖੀ ਹੋ ਜਾਂਦਾ। ਅਤੇ ਇੱਕ ਖਿਆਲ ਕਰਿਓ, ਸੰਤੋਖ ਹੀ ਪਾਤਸ਼ਾਹ ਹੀ ਪਾਤਸ਼ਾਹ ਹੈ, ਮੰਗ ਹੀ ਕੋਈ ਨਹੀਂ। ਜਿਹੜਾ ਰਜੇ ਨਹੀਂ ਉਹ ਰਾਜਾ ਕਾਹਦਾ, ਹਰ ਜੀ ਉਹ ਤੇਰੀ ਦਾਤੀ ਰਾਜਾ, ਜਿਹੜਾ ਰਜਿਆ ਹੀ ਨਹੀਂ ਉਹ ਰਾਜਾ ਕਾਹਦਾ। ਕਹਿਣ ਲੱਗੇ ਜਦੋਂ ਉਹਨੂੰ ਇਹ ਸੰਤੋਖ ਆ ਜਾਂਦਾ ਨਾ ਮੇਰੇ ਮਾਲਕ ਦੇ ਭਾਣੇ ਵਿੱਚ, ਮੈਂ ਸੰਤੁਸ਼ਟ ਹਾਂ ਹੇ ਪ੍ਰਭੂ, ਤੇਰਾ ਦਿੱਤਾ ਜੋ ਕੁਝ ਹੈ ਮੇਰੇ ਭਲੇ ਲਈ ਹੈ, ਜੋ ਨਹੀਂ ਵੀ ਮੇਰੇ ਕੋਲ ਪਹੁੰਚਿਆ ਉਹ ਵੀ ਮੇਰੇ ਭਲੇ ਲਈ ਹੈ, ਇਸ ਲਈ ਤੂੰ ਮੇਰਾ ਭਲਾ ਸੋਚਣਾ, ਮੈਂ ਤੇਰਾ ਸ਼ੁਕਰ ਗੁਜ਼ਾਰ ਹਾਂ, ਬਸ ਮੈਂ ਤਾਂ ਤੇਰਾ ਸ਼ੁਕਰ ਕਰਨਾ। ਅਤੇ ਜਦੋਂ ਉਹ ਇਸ ਸ਼ੁਕਰ ਗੁਜ਼ਾਰੀ ਵਿੱਚ ਸਿਫਤ ਸਲਾਹ ਵਿੱਚ ਜੁੜਦਾ, ਉਹ ਸੰਤੋਖ ਰੂਪੀ ਖਜ਼ਾਨਾ ਲੈ ਕੇ ਬਾਦਸ਼ਾਹਾਂ ਦਾ ਪਾਤਸ਼ਾਹਾਂ ਦਾ ਪਾਤਸ਼ਾਹ ਹੋ ਜਾਂਦਾ। ਗੁਰੂ ਕਹਿੰਦੇ ਨੇ ਜਿਸਨੂੰ ਬਖਸ਼ੇ ਸਿਫਤ ਸਲਾਹ, ਆਪੇ ਜਾਣੇ ਆਪੇ ਦੇ, ਆਪੇ ਜਾਣੇ ਆਪੇ ਦੇ, ਆਖੇ ਸੇ ਭਿੱਕੇਈ ਕੇ। ਆਖੇ ਸੇ ਭਿੱਕੇਈ ਕੇ, ਜਿਸਨੂੰ ਬਖਸ਼ੇ ਸਿਫਤ ਸਲਾਹ, ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਕਿਉਂਕਿ ਉਹਦੇ ਕੋਲ ਸੰਤੋਖ, ਕਿਉਂਕਿ ਉਹਦੇ ਕੋਲ ਰੱਜ ਹੈ। ਪੁਸਤਕ ਦੀ ਵੀ ਇੱਕ ਲਾਈਨ ਵਿੱਚ ਗੱਲ ਲਿਖੀ ਸੀ ਕਿ ਭੁੱਖ ਦੁੱਖ ਹੈ, ਸੰਤੋਖ ਸੁੱਖ ਹੈ। ਬੜੀ ਸੰਖੇਪ ਜੀ ਪਰਿਭਾਸ਼ਾ ਹੈ, ਜਿੰਨੀ ਭੁੱਖ ਹੈ ਓਨਾ ਹੀ ਵੱਡਾ ਦੁੱਖ ਹੈ, ਜਿੰਨਾ ਸੰਤੋਖ ਹੈ ਓਨਾ ਹੀ ਵੱਡਾ ਸੁੱਖ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਵੱਡਾ ਦਾਤਾ ਦਿਲ ਨਾ ਤਮਾ, ਉਹਦੇ ਵੱਲ ਵੇਖ ਜਿਹੜਾ ਪ੍ਰਭੂ ਇੰਨੀਆਂ ਦਾਤਾਂ ਦਾ ਖਜ਼ਾਨਾ ਖੋਲ ਕੇ ਵੰਡ ਰਿਹਾ, ਤੇ ਬਿਨਾਂ ਕਿਸੇ ਲਾਲਚ ਦੇ, ਬਿਨਾਂ ਕਿਸੇ ਰਿਟਰਨ ਮੰਗਣ ਦੇ, ਬਿਨਾਂ ਕਿਸੇ ਮੰਗ ਦੇ ਦੇਈ ਜਾਂਦਾ, ਆਪਣਿਆਂ ਸਿਫਤਾਂ ਕਰਨ ਵਾਲਿਆਂ ਨੂੰ ਵੀ, ਅਤੇ ਜਿਹੜੇ ਲੈ ਲੈ ਮੁੱਕਰ ਪਾਏ ਨੇ ਉਹਨਾਂ ਨੂੰ ਵੀ ਦੇਈ ਜਾਂਦਾ। ਕਿੱਡੀ ਵਡਿਆਈ ਹੈ ਉਹਦੀ। ਅਤੇ ਕਹਿੰਦੇ ਨੇ ਉਹ ਇਸੇ ਲਈ ਉਹਦਾ ਕਰਮ ਲੇਖੇ ਵਿੱਚ ਨਹੀਂ, ਕਿਉਂਕਿ ਲੇਖੇ ਉਹ ਲਿਖਦੇ ਨੇ ਜਿੰਨਾ ਬਦਲਾ ਲੈਣਾ ਹੋਵੇ। ਆਪੇ ਜਾਣੇ ਆਪੇ ਦੇ, ਵੱਡਾ ਦਾਤਾ ਤਿਲ ਨਾ ਤਮਾ।
ਆਇਆ ਨਾ ਜਾ ਬਹੁਤਾ ਕਦਮ ਲਿਖਿਆ ਨਾ ਜਾ ਵੱਡਾ ਦਾਤਾ ਤਿਲ ਨਾ ਤਮਾਏ ਵੱਡਾ ਦਾਤਾ ਤਿਲ ਨਾ ਤਮਾਏ ਵੱਡਾ ਦਾਤਾ ਤਿਲ ਨਾ ਤਮਾਏ
ਉਹ ਤੈਨੂੰ ਇੰਨੀਆਂ ਦਾਤਾਂ ਦਿੰਦਾ ਪਰ ਹਿਸਾਬ ਨਹੀਂ ਕਰਦਾ ਤੂੰ ਰੋਜ਼ ਗਿਣ ਗਿਣ ਰੱਖਣਾ ਹੈ ਅੱਜ ਮੈਂ ਇੰਨੀਆਂ ਮਾਲਾਂ ਕਰ ਲਈਆਂ ਨੇ ਅੱਜ ਮੈਂ ਇੰਨੇ ਜਪਜੀ ਸਾਹਿਬ ਕਰ ਲਏ ਨੇ ਮੈਂ ਦੋ ਸੁਖਮਣੀ ਸਾਹਿਬ ਦੇ ਪਾਠ ਰੋਜ਼ ਕਰਨਾ ਮੈਂ ਵਰੇ ਵਿੱਚ ਇੰਨੇ ਅਖੰਡ ਪਾਠ ਕਰਾਉਣਾ ਤੂੰ ਹਰ ਇੱਕ ਚੀਜ਼ ਦਾ ਹਿਸਾਬ ਲਾਈ ਜਾਣਾ ਅਤੇ ਜੇ ਭਲਾ ਉਹ ਤੇਰੇ ਨਾਲ ਹਿਸਾਬ ਕਰਨ ਲੱਗੇ ਤਾਂ ਫਿਰ ਇੱਕ ਚੀਜ਼ ਦੀ ਕੀਮਤ ਦੱਸ ਕੀ ਦੇਵੇਗਾ ਇਹਨਾਂ ਸਾਰੀਆਂ ਚੀਜ਼ਾਂ ਵਿੱਚੋਂ ਜੋ ਤੂੰ ਹੰਡਾ ਰਿਹਾ ਅਤੇ ਉਹਦੇ ਕੋਲੋਂ ਨਾ ਪੁੱਛੀ ਬਾਜ਼ਾਰ ਵਿੱਚੋਂ ਕੀਮਤ ਪਵਾ ਲਈ ਫਿਰ ਤੈਨੂੰ ਪਤਾ ਲੱਗੇ ਕਿ ਉਹ ਨਾ ਹਿਸਾਬ ਕਰੇ ਤਾਂ ਹੀ ਚੰਗਾ ਹੈ ਲੇਖੇ ਕਦੇ ਨਾ ਛੁੱਟੀਏ ਲੇਖਿਆ ਨਾਲ ਨਹੀਂ ਛੁੱਟ ਸਕਦਾ ਲੇਖਾ ਛੋੜ ਅਲੇਖੇ ਛੁੱਟੇ ਮੈਂ ਅਲੇਖੇ ਨਾਲ ਹੀ ਛੁੱਟ ਸਕਣਾ ਲੇਖਿਆ ਨਾਲ ਨਹੀਂ ਛੁੱਟ ਸਕਦਾ ਪਰ ਉਹ ਅਲੇਖੇ ਕਰਦਾ ਤੂੰ ਲੇਖੇ ਕਰਨਾ ਆਹ ਕੱਢ ਦੇ ਗੁਰੂ ਬਖਸ਼ਿਸ਼ ਕਰੇ ਅਸੀਂ ਵੀ ਅਲੇਖੇ ਨਾਲ ਅਲੇਖੇ ਹੋ ਜਾਈਏ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੇਖਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ